मैदानी जंग के अंदर जंग युद्ध देख के बड़े रहसावे के खुश खुश होंगे खेल उठेंगे जी।
पल भाग पयाए संभल के
इस संभलपुर का भाग बड़ा शुभ पैदा हो गया है।
हर जू हर मंदिर आवहगे
भगवान विष्णु जी दे अवतार हर जू हरि जी कलकी अवतार भगवान विष्णु जी दे मंदिर दे अंदर आके प्रगट होंगे।
कोल पसंद
हाँ पहला हजूर ने कलकी अवतार दे प्रगट होने तो पहला दे अनर्थ पाप वातावरण का वर्णन किया है। फिर कलकी अवतार प्रगट होंगे ते कैसा वातावरण होवेगा ओ की करनगे इथे वर्णन किया है। हुण बिल्कुल थोड़े जे लफ्जां विच पिछले पासे ध्यान दवांदे ने या फिर ओ शख्सियत क्यों आई ओनू शस्त्र क्यों चुकने पै जी। कुलक एक छंद का नाम है कुलक छंद एक छंद का नाम है सरसज रूपन उस मौके ते कलकी अवतार ते ओदे फौज दे सिपाहिया दा कहंदे ने सरसज सरपाणी तो जय जेड़ा पैदा होवे सरस पानी तो पैदा होने वाला कमल फुल उन्हां दे कमल फुल वांग सुंदर स्वरूप होणगे।
सब घट भूपंग
ते कहंदे ने सब घट सब भट सब भट भूपंग सारे सूर वीरां दे ओ कलकी अवतार भूप राजे होणगे और उन्हां दा रूप कमल फुल वांग सुंदर खिलिया होया होवेगा ओ बहुत सुंदर होणगे।
आत शब शोभं
उन्हां दी जेड़ी शब शोभा होवेगी शोभं बहुत ही शोभनीक होवेगी उंज शोभा ते शब एक ही अर्थ रखदे ने मेरे लालन की शोभा साध नवतन मन रंगी शोभा कल्याण महला पंजवां। हां इथे शब्द अर्थ भी शोभा है ते शोभं दा अर्थ है सोहना। कई बारी शोभा भी चंगी नहीं लगदी शोभा भी ढुकदी नहीं शोभा भी फबदी नहीं इस वास्ते कहंदे ने उस कलकी अवतार दी अत्यंत शब शोभा शोभेगी शोभनीक होवेगी जी।
मन गन लोभं
उस कलकी अवतार दी सुंदर शोभा देख के बहुत सारे मुनि लोग धर्मी लोग ओदी सुंदरता दे लुभाए मान हो जानगे ओदे दीदार करन वल रुझे रहनगे ओदे चेहरे दी तरफों किसे दी नजर पिछे नहीं हटेगी।
कार आर धर्मं
कार आर धर्मं कहंदे ने कि आर जेड़े धर्म दे आर दुश्मन ने उना दा नाश करके
पर हर कर्मं
ते कहंदे ने उना दे जेड़े कर्म ने धर्म दे विरोधियां दे उना दे कर्मा दे ताई कलकी अवतार नाश कर देवेगा।
कार कार वीरं
ते इस प्रकार ऐसा वातावरण बनेगा ओ जेड़े अधर्मी सन करां करां विच सूर बहीर बहादुर बने हुए
पर हर धीरं
कहंदे ने कलकी अवतार दा जलवा ते शोभा देख के ओ अपना धीरज जेड़ा है ओ धीरज त्याग देणगे उन्हां दा धीरज जेड़ा है खत्म हो जावेगा। पर हर धीरं पर हर दा अर्थ है नाश कर देना त्याग देना ओ धीरज त्याग देणगे निरपैता दी बजाए ओ डर सहित हो जाणगे उन्हां दे अंदरों धीरज खत्म हो जावेगा। तीज ही मनुख दी महानता दा प्रतीक है ओ तीज त्याग के दौड़ जानगे।
जल बल पापं
ते कहंदे ने इस तरीके नाल जल बल नहीं जल थल पापं प्याला खोल श्री वाह
जल थल पापं
जल थल सब थावां विच पाप ही पाप हो रहे ने नदियां दी पवित्रता भी मौजूदा समय विच नहीं रही सागर दी पवित्रता भी मौजूदा समय अंदर नहीं रही वरना लोग तीर्थां ते जाके नदियां ते इशनान करके समुंदरां विच इशनान करके अपने पाप उतार दे सन ते जेड़े अज कल सी साइड जांदे ने पता नहीं ओ की करदे होणगे प्याला खो श्री वाह ओदे किनारे ते बैठ के फिर हाथ नाल इंज इंज हिलांदे ने हैं भी ठीक है इस कुछ करदे ने और समुंदर दे विच नदियां दे किनारियां ते बह के प्याले पींदे ने और पशुआं दियां हड्डियां सुटदे ने। पहले लोग इन्हां तीर्थां ते इशनान करके अपने पाप उतार दे सन ते अपनी पवित्रता समझ दे सन हुण इन्हां नदियां दे किनारियां ते जाके समुंदरां दे किनारियां ते जाके लोग पाप उतारन दी बजाए होर पाप लै के आउंदे ने आप ते अपवित्र ही हां असी इन्हां पवित्र नदियां नूं इन्हां पवित्र तीर्थां सागरां नूं भी अज दे मनुख ने अपवित्र कर दिता है। एक डाक्टर जी कह रहे सन आखे आ इंग्लैंड जेड़ा है इधर दे मुल्कां वाले सब तो ज्यादा इनू गंदगी वाला डर्टी कहंदे ने ये सब तो ज्यादा गंदा है गंदगी वाला पानी ए जदों समुंदर विच छोड़दे ने समुंदर भी अपवित्र हो जांदा है ਸਮੁੰਦਰ ਵੀ ਗੰਦਾ ਹੋ ਜਾਂਦਾ। ਤੋ ਜਲ ਦਾ ਅਰਥ ਹੈ ਪਾਣੀ ਵਾਲੇ ਥਾਂ। ਪਾਣੀ ਵਾਲੇ ਥਾਵਾਂ ਵਿਚ ਵੀ ਪਾਪ ਹੁੰਦਾ, ਸਮੁੰਦਰਾਂ ਵਿਚ ਵੀ ਲੋਕ ਪਾਪ ਕਰਦੇ ਨੇ, ਦਰਿਆ ਚ ਵੀ ਲੋਕ ਪਾਪ ਕਰਦੇ ਨੇ। ਥਲ ਦਾ ਅਰਥ ਹੈ ਰੇਤੀਲੇ ਥਾਂ, ਖੁਸ਼ਕ ਥਾਂ, ਖੁਸ਼ਕ ਥਾਵਾਂ ਤੇ ਵੀ ਲੋਕ ਪਾਪ ਕਰਦੇ ਨੇ। ਜਲ ਥਲ ਸਾਰੇ ਥਾਵਾਂ ਤੇ ਪਾਪ ਹੀ ਪਾਪ ਕਰ ਫੈਲ ਗਏ।
ਪਰ ਹਰ ਜਾਪਨ,
ਪਰ ਹਰ ਜਾਪਨ ਤੇ ਕਈ ਵਾਰੀ ਗੁਰਦੁਆਰਿਆਂ ਤੇ ਅਸਥਾਨਾਂ ਤੋਂ ਵੀ ਬੱਸਾਂ ਚੱਲਦੀਆਂ ਨੇ, ਇੱਥੇ ਸੁਣਿਆ ਵੀ ਚਲੋ ਸੀ ਸਾਈਡ ਚੱਲੀਏ। ਯਾਨੀ ਉਹ ਸਮਝਦੇ ਨੇ ਵੀ ਗੁਰਦੁਆਰੇ ਨਾਲੋਂ ਵੀ ਸਮੁੰਦਰ ਦਾ ਜਿਹੜਾ ਕਿਨਾਰਾ ਹੈ ਉਹ ਜ਼ਿਆਦਾ ਪਵਿੱਤਰ ਹੈ। ਹੋਰ ਲੋਕ ਤਾਂ ਜ਼ਰੂਰ ਇਹ ਕੰਮ ਕਰਨ ਲੈ ਜਾਣ, ਸੈਰ ਕਰਨੀ ਅੱਛੀ ਚੀਜ਼ ਹੈ, ਪਰ ਗੁਰੂ ਕੇ ਅਸਥਾਨਾਂ ਤੇ ਜਦੋਂ ਇਹੋ ਜਿਹੇ ਪ੍ਰੋਗਰਾਮ ਬਣਦੇ ਨੇ ਤਾਂ ਗੱਲ ਗੁਰਮਤ ਨਾਲ ਮੇਲ ਨਹੀਂ ਖਾਂਦੀ। ਗੁਰਦੁਆਰੇ ਦੀ ਪਰੰਪਰਾ ਨਾਲ ਇਹਨਾਂ ਚੀਜ਼ਾਂ ਦਾ ਕੋਈ ਤਲਕ ਨਹੀਂ, ਕੋਈ ਸੰਬੰਧ ਨਹੀਂ। ਭਲਾ ਜੇ ਗੁਰਦੁਆਰੇ ਚ ਅੱਛੇ ਤਰੀਕੇ ਦੇ ਨਾਲ ਮਨ ਦੀ ਖੁਸ਼ੀ ਲੈਣੀ ਹੋਵੇ, ਮਨ ਨੂੰ ਪ੍ਰਸੰਨ ਕਰਨਾ ਹੋਵੇ, ਗੁਣਵਾਨਾਂ ਨੂੰ ਕੀਰਤਨੀਆਂ ਨੂੰ ਬੁਲਾਈਏ, ਕੀਰਤਨ ਸੁਣੀਏ, ਆਪ ਕੀਰਤਨ ਕਰੀਏ, ਬਾਣੀ ਦਾ ਮਿਲ ਕੇ ਬੈਠ ਕੇ ਵਿਚਾਰ ਕਰੀਏ, ਤੇ ਜੇ ਜ਼ਰਾ ਜ਼ਿਆਦਾ ਚੰਗਾ ਚੋਖਾ ਖਾਣ ਦਾ ਖਿਆਲ ਹੋਵੇ ਤੇ ਫਿਰ ਘਰਾਂ ਤੋਂ ਦੋ ਦੋ ਪੂੜੇ ਦੀ ਚਾਰ ਚਾਰ ਬਣਾ ਕੇ ਲੈ ਆਈਏ, ਦੋ ਦੋ ਆਪ ਛਕ ਲਈਏ, ਦੋ ਦੋ ਹੋਰ ਸੰਗਤ ਵਾਸਤੇ ਵੀ ਕੰਮ ਬਣ ਜਾਵੇ। ਚੱਲ ਖੋ ਸ੍ਰੀ ਵਾਹ, ਇਹ ਹੈ ਗੁਰੂ ਘਰ ਦੀ ਮਰਿਆਦਾ, ਇਹ ਹੈ ਗੁਰੂ ਘਰ ਦੀ ਪਰੰਪਰਾ। ਪਰ ਕਈ ਵਾਰੀ ਆਪਾਂ ਪਵਿੱਤਰ ਅਸਥਾਨਾਂ ਤੋਂ ਵੀ ਇਹੋ ਜਿਹੇ ਪ੍ਰੋਗਰਾਮ ਬਣਾ ਲੈਂਦੇ ਹਾਂ ਵੀ ਨਾਲੇ ਜਿਵੇਂ ਅਸੀਂ ਦਿੱਲੀ ਚ ਕਈ ਵਾਰੀ ਪੜੀਦਾ ਹੈ ਜੀ, ਨਾਲੇ ਹਜ਼ੂਰ ਸਾਹਿਬ ਦੇ ਦਰਸ਼ਨ ਤੇ ਨਾਲੇ ਬੰਬਈ ਦੇ ਦਰਸ਼ਨ, ਨਾਲੇ ਸਮੁੰਦਰ ਦੀ ਸੈਰ ਹੋ ਜਾਓ, ਫਿਰ ਸੈਰ ਕਰਨ ਦਾ ਪ੍ਰੋਗਰਾਮ ਬਣਾਉਣਾ ਚਾਹੀਏ। ਜੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨੇ ਨੇ ਤੇ ਫਿਰ ਸੈਰਾਂ ਦੇ ਪ੍ਰੋਗਰਾਮ ਸੁਭਦੇ ਨਹੀਂ। ਤੋ ਸਭ ਥਾਵਾਂ ਤੇ ਪਾਪ ਹੀ ਪਾਪ ਨੇ, ਪਰ ਹਰ ਜਾਪਨ ਜਾਪ ਦੇ ਤਾਈ ਤਿਆਗ ਦੇਣਾ ਕੀਤਾ, ਵਾਹਿਗੁਰੂ ਜੀ ਦਾ ਜਾਪ ਲੋਕ ਛੱਡ ਦੇਣਗੇ।
ਜਹਿ ਜਹਿ ਦੇਖਾ,
ਜਿੱਥੇ ਜਿੱਥੇ ਵੀ ਦੇਖਿਆ, ਜਿਸ ਜਿਸ ਪਾਸੇ ਵੀ ਨਜ਼ਰ ਉਠਾ ਕੇ ਤੱਕਿਆ,
ਤਹਿ ਤਹਿ ਦੇਖਾ,
ਕਹਿ ਹਜ਼ੂਰ ਕਹਿੰਦੇ ਨੇ ਤਿਸ ਤੇ ਸਥਾਨ ਤੇ ਮੈਂ ਤੇ ਦੇਖਿਆ, ਜਿਸ ਪਾਸੇ ਨਜ਼ਰ ਉੱਠਦੀ ਸੀ ਪਾਪ ਹੀ ਪਾਪ ਨਜ਼ਰ ਆਵੇਗਾ।
ਘਰ ਘਰ ਪੇਖਾ,
ਘਰ ਘਰ ਨੂੰ ਘਰ ਘਰ ਪੇਖਾ, ਘਰ ਘਰ ਪੇਖਾ, ਘਰ ਘਰ ਦੇਖੇ, ਹਰ ਘਰ ਦੀ ਇਹੋ ਹਾਲਤ ਹੈ, ਹਰ ਘਰ ਦੀ ਇਹ ਅਵਸਥਾ ਹੈ, ਹਰ ਘਰ ਦੀ ਐਸੀ ਹੀ ਦਸ਼ਾ ਹੈ। ਇਸੇ ਵਾਸਤੇ ਇੱਕ ਵਿਚਾਰਵਾਨ ਦਾ ਖਿਆਲ ਹੈ, ਮੈਂ ਤੇ ਸਮਝਿਆ ਸੀ ਵੀ ਇਹ ਮੇਰੀ ਦਰਦ ਭਰੀ ਕਹਾਣੀ ਹੈ, ਪਰ ਜਿਵੇਂ ਜਿਵੇਂ ਲੋਕਾਂ ਨੇ ਸੁਣਿਆ ਹਰ ਇੱਕ ਨੇ ਇਸ ਕਹਾਣੀ ਨੂੰ ਆਪਣੀ ਕਹਾਣੀ ਹੀ ਸਮਝ ਲਿਆ। ਇਸ ਵਾਸਤੇ ਇੱਥੇ ਕਹਿ ਰਹੇ ਨੇ ਘਰਾਂ ਘਰਾਂ ਵਿੱਚ ਪਾਪ ਹੀ ਪਾਪ ਦੇਖਿਆ,
ਦਰ ਦਰ ਲੇਖਾ,
ਕਹਿੰਦੇ ਨੇ ਦਰ ਦਰ ਦਰਾਂ ਦਰਾਂ ਵਿੱਚ, ਵੱਡੇ ਵੱਡੇ ਦਰਾਂ ਦਰਾਂ ਤੇ, ਧਾਰਮਿਕ ਥਾਵਾਂ ਤੇ, ਦੁਆਰੇ ਦੁਆਰੇ ਤੇ ਵੀ ਇਹੋ ਕੁਝ ਹੀ ਲੇਖਾ ਦੇਖਿਆ, ਜਾਣਿਆ ਪਹਿਚਾਣਿਆ ਲਿਖਿਆ।
ਕਹੂੰ ਨਾ ਅਰਚਾ,
ਹਜ਼ੂਰ ਕਹਿੰਦੇ ਨੇ ਕੀ ਕਹੂੰ ਨਾ ਅਰਚਾ, ਕਿਤੇ ਵੀ ਚੰਦਨ ਦਾ ਛਿੜਕਾਓ ਨਹੀਂ ਸੀ ਹੋ ਰਿਹਾ, ਮੰਦਰਾਂ ਵਿੱਚੋਂ ਵੀ ਸ਼ਰਾਬਾਂ ਦੀਆਂ ਬੋਤਲਾਂ ਨਿਕਲਦੀਆਂ ਨੇ, ਪਰ ਉਹ ਲੋਕਾਂ ਦੇ ਸਾਹਮਣੇ ਨਹੀਂ ਰੱਖੀਆਂ ਜਾਂਦੀਆਂ ਵੀ ਇੱਥੇ ਵੀ ਇਹ ਕੁਝ ਹੁੰਦਾ। ਹਾਂਜੀ ਫਿਰ ਪੜ੍ਹਨਾ,
ਕਹੂੰ ਨਾ ਅਰਚਾ,
ਕਿਤੇ ਵੀ ਅਰਚਾ ਚੰਦਨ ਦਾ ਛਿੜਕਾਓ ਨਹੀਂ ਹੁੰਦਾ,
ਕਹੂੰ ਨਾ ਚਰਚਾ,
ਕਿਤੇ ਵੀ ਬ੍ਰਹਮ ਦੀ ਪ੍ਰਾਪਤੀ ਦੀ ਦੋ ਸਾਧਕ ਮਿਲ ਕੇ ਵਿਚਾਰ ਨਹੀਂ ਕਰਦੇ ਤੇ ਉਹਨਾਂ ਦੇ ਮਨ ਵਿੱਚ ਕਦੇ ਖਿਆਲ ਨਹੀਂ ਆਉਂਦਾ, ਕਿਤ ਵਿਧੀ ਹੈ, ਕਿਤ ਸੰਜਮ ਪਾਈ ਹੈ, ਕਹੋ ਸੁਰਜਨ ਕਿਤ ਜੁਗਤੀ ਧਿਆਈ ਹੈ, ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹੇ ਗੁਣ ਗਾਈ ਹੈ, ਸੋਠ ਕੀ ਵਾਰ ਮਹੱਲਾ ਚੌਥਾ। ਇਹ ਹੈ ਵਿਚਾਰ, ਇੱਕ ਸਿੱਖ ਦੂਸਰੇ ਨਾਲ ਮਿਲ ਕੇ ਇਹ ਵਿਚਾਰ ਕਰ ਰਿਹਾ, ਨਾਮ ਕਿਵੇਂ ਜਪੀਏ, ਗੁਰੂ ਦੀ ਸੇਵਾ ਕਿਵੇਂ ਕਰੀਏ, ਹਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਦੀਦਾਰ ਕਿਵੇਂ ਹੋਵੇ। ਦੇਹੋ ਸੰਦੇਸ਼ ਰਹੋ ਕਹੀ ਆਓ ਪ੍ਰੇ ਕਹੀ ਆਓ, ਜੈ ਸ੍ਰੀ ਮਹੱਲਾ ਪੰਜਵਾਂ, ਕਹੂੰ ਨਾ ਚਰਚਾ, ਕਿਤੇ ਕਿਤੇ ਬ੍ਰਹਮ ਚਰਚਾ ਨਹੀਂ ਹੁੰਦੀ, ਬਾਕੀ ਉਹ ਖੁੰਡ ਚਰਚਾ ਜ਼ਰੂਰ ਹੁੰਦੀ ਹੈ। ਪਿਆਲਾ ਖੋ ਸ੍ਰੀ ਆ, ਉਹ ਖਰੜ ਗਿਆਨ, ਇੱਕ ਤਾਂ ਉਹ ਗਿਆਨੀ ਨੇ ਨਾ ਜਿਹੜੇ ਪੰਜਾਬੀ ਯੂਨੀਵਰਸਿਟੀ ਦੀ ਡਿਗਰੀ ਕਰ ਲੈਣ, ਉਹਨਾਂ ਨੂੰ ਵੀ ਗਿਆਨੀ ਕਹਿੰਦੇ ਨੇ, ਤੇ ਦੂਸਰੇ ਉਹ ਵੀ ਗਿਆਨੀ ਨੇ ਜਿਹੜੇ ਜ਼ਰਾ ਗੁਰਦੁਆਰੇ ਜ਼ਿਆਦਾ ਆਉਣ ਲੱਗ ਜਾਣ, ਗੁਰਦੁਆਰੇ ਆਉਣ ਲੱਗ ਪੈਣ। ਟਰਾਂਸਪੋਰਟ ਵਿੱਚ ਜੋ ਇੰਡੀਆ ਦਾ ਵਾਤਾਵਰਨ ਹੈ ਉਹਦੇ ਮੁਤਾਬਿਕ ਜਿਹੜਾ ਕੋਈ ਡਰਾਈਵਰ ਜਾਂ ਟਰਾਂਸਪੋਰਟ ਵਿੱਚ ਕੰਮ ਕਰਨ ਵਾਲਾ ਸਾਬਤ ਸੂਰਤ ਕੇਸ ਰੱਖੇ, ਉਹਨੂੰ ਦੂਸਰੇ ਡਰਾਈਵਰ ਕਹਿੰਦੇ ਨੇ ਸੁਣਾ ਬਈ ਗਿਆਨੀ, ਉਹਨੂੰ ਗਿਆਨੀ ਕਹਿ ਦਿੰਦੇ ਨੇ। ਮਹਾਂਪੁਰਸ਼ਾਂ ਦੇ ਬਹੁਤ ਪਿਆਰ ਵਾਲੇ ਪ੍ਰੇਮੀ ਹੁੰਦੇ ਸਨ ਸਰਦਾਰ ਸਦਾਰਾ ਸਿੰਘ, ਉਹਨਾਂ ਨੂੰ ਵੀ ਲੋਕ ਇਸੇ ਖਿਆਲ ਨਾਲ ਗਿਆਨੀ ਕਹਿੰਦੇ ਸਨ ਵੀ ਇਹ ਪਿੰਡਰਾਂ ਵਾਲਿਆਂ ਦਾ ਪ੍ਰੇਮੀ ਹੈ, ਇਹ ਉਹਨਾਂ ਦੇ ਮੁਤਾਬਿਕ ਚੱਲਦਾ ਹੈ, ਬੜਾ ਸੂਮ ਹੈ, ਮਤਲਬ ਸੂਮ ਤਾਂ ਵੀ ਉਹ ਦੂਸਰਾ ਕੰਮ ਨਹੀਂ ਕਰਦਾ ਨਾ ਕਰਾਉਂਦਾ। ਪਿਆਲਾ ਖੋ ਸ੍ਰੀ ਵਾਹ, ਇਸ ਵਾਸਤੇ ਕਹਿੰਦੇ ਨੇ ਪਰ ਇੱਕ ਉਹ ਗਿਆਨੀ ਨੇ ਜਿਨ੍ਹਾਂ ਨੇ ਸਭਨਾ ਵਿੱਚ ਵਾਹਿਗੁਰੂ ਨੂੰ ਦੇਖਿਆ, ਔਰ ਧਾਰ ਹੈ ਜੋ ਅੰਤਰਨਾਮ ਸਰਬਮੈ ਪੇਖ ਹੈ ਭਗਵਾਨ ਗੌਰੀ ਸੁਖਮਨੀ ਮਹੱਲਾ ਪੰਜਵਾਂ, ਹਾਂ ਉਹ ਵੀ ਗਿਆਨੀ ਨੇ, ਉਹਨਾਂ ਨੂੰ ਫਿਰ ਗੁਰੂ ਜੀ ਨੇ ਬ੍ਰਹਮ ਗਿਆਨੀ ਕਿਹਾ। ब्रह्म दे ज्ञान वाले, एक वो खरड़ ज्ञानी ने। खरड़ ज्ञानिया का मतलब हुंदा है अपनी गल सही मननी, दूसरे सबना नू मूर्ख समझना, उन्हां नू खरड़ ज्ञानी कहंदे ने। प्यार लाखो श्रीवा, इस वास्ते किते भी ओ ब्रह्म दी चर्चा नहीं हुंदी, खरड़ ज्ञान दी चर्चा जरूर हुंदी। किते भी ब्रह्म दी चर्चा दा अर्थ है विचार नहीं हुंदी। हजूर ने जाप साहब अंदर भी ए छंद वर्णन कीता है, मद भार छंद एक छंद दा नाम है।
सब देश ढाल,
हजूर कहंदे ने सारे देश दी ढाल चाल तरीका जो सी,
जैत है कुचाल,
जिथे तिथे माड़ी चाल हो गई, लोक गुनागार हो गए। जिथे तिथे सब तामा ते उपद्रव ही उपद्रव हो रहे सन, उपद्रव ही उपद्रव हो रहे सन।
नहीं होत अर्थ,
कहंदे ने किते भी अर्थ धर्म दा कर्म, प्रभु दी प्राप्ति वाला सिद्धांत वाला कोई कर्म विचार नहीं हुंदा।
सब देश राज,
कहंदे ने हुण सुनो एक देश दी गल दशमेश पिता जी नहीं करदे कि सिर्फ भारत दी अवस्था होवेगी, सारे संसार दी विचार कर रहे ने। उन्हां दी नजर विच सारा संसार अपना है, इस वास्ते कह रहे ने। फिर पढ़ना,
सब देश राज,
सारिया देशां दे जेड़े राज राजे होणगे, सारिया देशां दे राजे
नित प्रति पुकाज,
नितां प्रति हमेशा माड़े कर्म करनगे, उन कर्म नहीं कोई राजा करेगा, बल्कि सारिया देशां ते मुल्कां दे राजे पाप ही पाप करनगे, गुनाह ही गुनाह करनगे।
नहीं होत न्याय,
किसे देश विच भी न्याय नहीं होवेगा, किसे देश विच भी इंसाफ नहीं होवेगा।
जैत है अन्याय,
जिथे तिथे सब मुल्कां देशां विच बे इंसाफी अन्याय होवेगा।
सित पई सूदर,
ए सारी धरती सूदर नीवी अपवित्र, सारी धरती सूदरां दी अपवित्र लोगां दी हो गई।
करत करत
शुद्र, सारे जेड़े लोग होणगे वो शुद्र कहंदे ने तुश, छोटी जी चीज नू तुश। संत महाराज दा ए अपना लफ्ज़ हुंदा सी तुश, शुद्र दा अर्थ हुंदा तुश, छोटे तो छोटे जेड़े लोग होणगे वो तुश, नीवी तो नीवी किरत करनगे, नीवे तो नीवे कर्म करनगे। हुण वो कथा वर्णन करन लगे ने जिस कथा दे आरंभ विच इन्ने दिनां तो इन्ना कुछ लिख दिता, हुण उस प्रसंग वाल आन लगे ने। हजूर कह रहे ने, कहंदे ने ऐस वातावरण विच सारे संसार अंदर एक बिप ब्राह्मण रह जावेगा, तिथे देश अंदर भारत विच एक बिप ब्राह्मण रह जावेगा।
जे गुण अनेक,
हर उस एक ब्राह्मण दे जिस एक ब्राह्मण दे विच गुण अनेका होणगे, गुरु जी दा जाति तौर ते किसे नाल भी विरोध नहीं। हजूर किसे दा विरोध नहीं करदे, हर मनुख नू अपने धर्म विच परपक होने की प्रेरणा देंदे ने। जेकर गुरु जी ने ए भी हुक्म कीता, दुर भिख नसी बांगरों आई, दिज ते कबो न होत भलाई, श्री गुर प्रताप सूद ग्रंथ, ते उथे हजूर ने ए भी कह दिता ए है परम पुरातन दिजबर ब्राह्मण, दिजबर कहंदे ने ब्राह्मण, ए है परम पुरातन दिजबर जिनके सदा सलाहत नृप बर, चरित्र उपख्यान दसम ग्रंथ गुरु गोबिंद सिंह जी। ते गुरु जी ने जदों पुरोहतां ने ब्राह्मणा ने हजूर दे सिखां दा विरोध कीता, उन्हां दी जात ते पात नूं लै के निंदा करनी शुरू कीती, ता हजूर ने कहा नहीं नहीं, क्षत्रि सबै कृत बिपन की, इन्हूं पै कटाश कृपा कह निहारो, दसम ग्रंथ। ऐ ब्राह्मण तुसी अपना ब्राह्मण धर्म कर्म छड़ दिता है, आ जेड़े मेरे छतरी ने जिन्हां नूं तुसी शूदर ते नीवे समझदे हो, मेरे वास्ते अज तो एहो ब्राह्मण ने। प्यार लखो श्री वाह, मैं हुण इन्हां नूं ब्राह्मणा तो भी ज्यादा पवित्र समझदा हां, जो कुछ ब्राह्मणा ने करना सी ए उन्हां दे नालों भी उत्तम रीति दे नाल धर्म दा कर्म कर रहे ने। पर आ ब्राह्मण जेड़ा कलयुग दे वातावरण विच अपने धर्म विच परपक है, उस दे संबंध विच कह रहे ने, तहे बिप एक जे गुण अनेक, तिथे एक ब्राह्मण सी जिस विच गुण अनेका सन, भावे ओ कला सी, गुणा वाला मनुख कदे भी कला नहीं हुंदा, ओदे नाल अनेका गुणा दा संग हुंदा, अनेका गुणा दा साथ हुंदा, अनेका गुण ओदी फौज हुंदे ने जो ओदी ताब्यादारी करदे हन। हां ओ अनेका गुणा वाला ब्राह्मण है।
पादरी छंद, नित जपत बिपर देवी प्रचंड,
ते कहंदे ने फिर ओ जेड़ा ब्राह्मण सी ओ की काम करदा है।
नित जपत,
ओ ब्राह्मण जेड़ा है नित जपत ਵਿਪਰ ਦੇਵੀ ਪ੍ਰਚੰਡ ਉਹ ਬ੍ਰਾਹਮਣ ਜਿਹੜਾ ਨਿਤਾ ਪ੍ਰਤੀ ਪ੍ਰਚੰਡ ਤਿੱਖੇ ਤੇਜ ਵਾਲੀ ਦੇਵੀ ਦੇਵੀ ਦੀ ਪੂਜਾ ਕਰਦਾ ਹੈ, ਕਿਉਂਕਿ ਬ੍ਰਾਹਮਣ ਦਾ ਧਰਮ ਸੀ ਦੇਵਤੇ ਦੀ ਪੂਜਾ ਕਰਨਾ ਔਰ ਪਵਿੱਤਰਤਾ ਦੇ ਨਾਲ ਰਹਿਣਾ, ਲੋਕਾਂ ਨੂੰ ਪਵਿੱਤਰਤਾ ਦਾ ਉਪਦੇਸ਼ ਦੇਣਾ। ਤਾਂ ਕਹਿੰਦੇ ਨੇ ਉਹ ਬ੍ਰਾਹਮਣ ਨਿਤਾ ਤਿੱਖੇ ਤੇਜ ਪ੍ਰਤਾਪ ਵਾਲੀ ਜੋ ਦੇਵੀ ਹੈ ਉਸ ਦਾ ਉਹ ਨਿਤਾ ਪ੍ਰਤੀ ਜਾਪ ਕਰਦਾ ਹੈ।
ਜੇ ਕੀਨ ਧੂਮਰ ਲੋਚਨ ਦੁਖੰਡ,
ਕਹਿੰਦੇ ਨੇ ਕਿ ਜਿਸ ਦੇਵੀ ਨੇ ਧੂਮਰ ਲੋਚਨ ਦੈਂਤ ਨੂੰ ਦੋ ਟੁਕੜੇ ਕੀਤਾ, ਪਿਛਲੇ ਸਾਲ ਚੰਡੀ ਦੀ ਵਾਰ ਵਿਚ ਆਪ ਜੀ ਨੇ ਕਥਾ ਸੁਣੀ ਏ, ਲੋਚਨ ਜਿਵੇਂ ਲੋਚਨ ਧੂਮ ਪਠਾਇਆ ਜਮਦੇ ਧਾਮ ਨੂੰ, ਇੰਦਰ ਸਦ ਬੁਲਾਇਆ ਰਾਜ ਅਭਖੇਕ ਨੂੰ ਲੋਚਨ ਧੂਮ ਨੂੰ, ਜਾਂ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ, ਇਹ ਵਿਚਾਰਾਂ ਆਪਣੇ ਸੁਣੀਆਂ ਨੇ। ਤਾਂ ਉਹ ਜਿਹੜਾ ਬ੍ਰਾਹਮਣ ਹੈ ਜਿਸ ਦੇਵੀ ਨੇ ਧੂਮਰ ਲੋਚਨ ਦੈਂਤ ਨੂੰ ਦੋ ਖੰਡ ਦੋ ਹਿੱਸੇ ਦੋ ਟੁਕੜੇ ਕਰ ਦਿੱਤਾ ਉਸ ਦੇਵੀ ਦਾ ਜਾਪ ਜਪਦਾ।
ਜੇ ਕੀਨ ਦੇਵ ਦੇਵ ਸਹਾਏ,
ਕਹਿੰਦੇ ਨੇ ਜਿਸ ਦੇਵੀ ਨੇ ਦੇਵਸ ਦੇਵ ਦੇਵਤਿਆਂ ਦੀ ਤੇ ਦੇਵਸ ਦੇਵਤਿਆਂ ਦੇ ਰਾਜੇ ਇੰਦਰ ਦੀ, ਦੇਵਸ ਦੇਵ ਦੇਵਤੇ ਦੇਵਸ ਦੇਵਤਿਆਂ ਦਾ ਈਸ਼ ਰਾਜਾ ਜਿਸ ਨੇ ਦੇਵਤਿਆਂ ਦੀ ਔਰ ਦੇਵਤਿਆਂ ਦੇ ਰਾਜੇ ਇੰਦਰ ਦੀ ਜਿਸ ਦੇਵੀ ਨੇ ਸਹਾਇਤਾ ਕੀਤੀ ਏ ਉਸ ਤਿੱਖੇ ਤੇਜ ਵਾਲੀ ਦੇਵੀ ਦਾ ਜਾਪ ਜਪਦਾ ਹੈ ਉਹ ਬ੍ਰਾਹਮਣ, ਜਿਸ ਦਾ ਨਾਮ ਪਿੱਛੇ ਅਰਜ਼ ਕੀਤਾ ਸੀ, ਫਿਰ ਅਰਜ਼ ਕਰ ਦੇਵਾਂ, ਵਿਸ਼ਨੂੰ ਯਸ਼ ਬ੍ਰਾਹਮਣ। ਕਹਿੰਦੇ ਨੇ ਇਸ ਦਾ ਨਾਮ ਵਿਸ਼ਨੂੰ ਯਸ਼ ਬ੍ਰਾਹਮਣ ਹੋਵੇਗਾ ਜੀ।
ਜੇ ਲੀਨ ਰੁਦਰ ਕਰਦਾ ਹੈ ਬਚਾਏ,
ਕਹਿੰਦੇ ਨੇ ਜਿਸ ਦੇਵੀ ਨੇ ਰੁਦਰ ਸ਼ਿਵਾ ਨੂੰ ਆਪਣਾ ਹੱਥ ਦੇ ਕੇ ਬਚਾਇਆ ਰੱਖਿਆ ਕੀਤੀ। ਕਈ ਵਾਰੀ ਭੁਲੇਖਾ ਲੱਗ ਜਾਂਦਾ, ਕੁਝ ਲੋਕ ਕਹਿੰਦੇ ਨੇ ਪਾਰਵਤੀ ਰੁਦਰ ਦੇ ਸ਼ਿਵਾ ਦੇ ਆਸਰੇ ਰਹਿੰਦੀ ਸੀ, ਤੇ ਹਜ਼ੂਰ ਕਹਿੰਦੇ ਨੇ ਨਹੀਂ, ਬਲਕਿ ਪਾਰਵਤੀ ਨੇ ਪਾਰਵਤੀ ਦੇ ਰੂਪ ਵਿਚ ਜਿਸ ਦੇਵੀ ਨੇ ਸ਼ਿਵਾ ਨੂੰ ਬਚਾ ਲੈਣਾ ਕੀਤਾ ਸੀ। ਇਵੇਂ ਆਦਮੀਆਂ ਨੂੰ ਵੀ ਕਈ ਵਾਰੀ ਇਹ ਭੁਲੇਖਾ ਹੁੰਦਾ ਵੀ ਪਤਨੀ ਉਹਨਾਂ ਦੇ ਆਸਰੇ ਰਹਿੰਦੀ ਹੈ, ਉਹ ਇਹ ਨਹੀਂ ਸਮਝਦੇ ਕਿ ਪ੍ਰਸਾਦਾ ਕੌਣ ਬਣਾ ਕੇ ਦਿੰਦਾ, ਹੋਰ ਜ਼ਿੰਦਗੀ ਦੀ ਪਵਿੱਤਰਤਾ ਨੂੰ ਕੌਣ ਰੱਖਦਾ। ਇਹ ਤੇ ਸੰਗ ਸਾਥ ਬਰੋਬਰ ਦਾ, ਪਰ ਦਸ਼ਮੇਸ਼ ਪਿਤਾ ਜੀ ਨੇ ਤਾਂ ਸਾਫ਼ ਹੀ ਕਰ ਦਿੱਤਾ, ਜਿਸ ਦੇਵੀ ਨੇ ਪਾਰਵਤੀ ਦੇ ਰੂਪ ਵਿਚ ਸ਼ਿਵਾ ਨੂੰ ਸ਼ੰਕਰ ਨੂੰ ਬਚਾ ਲੈਣਾ ਕੀਤਾ। ਜਿਸ ਦੇਵੀ ਨੇ ਸੁੰਭ ਤੇ ਨੈ ਸੁੰਭ ਬਹਾਦਰ ਨਾਸ ਕੀਤੇ,
ਜਿਨ ਜੀਤ ਇੰਦਰ ਕੀਨੋ ਫਕੀਰ,
ਕਹਿੰਦੇ ਨੇ ਜਿਸ ਸੁੰਭ ਤੇ ਨੈ ਸੁੰਭ ਨੇ ਇੰਦਰ ਰਾਜੇ ਨੂੰ ਜਿੱਤ ਕੇ ਫਕੀਰ ਬਣਾ ਦੇਣਾ ਕੀਤਾ ਸੀ, ਦਰਵੇਸ਼ ਬਣਾ ਦਿੱਤਾ। ਕਹਿੰਦੇ ਨੇ ਉਸ ਸੁੰਭ ਤੇ ਨੈ ਸੁੰਭ ਬਹਾਦਰ ਨੂੰ ਜਿਸ ਦੇਵੀ ਨੇ ਨਾਸ ਕਰ ਦਿੱਤਾ,
ਤਿੰਨ ਗਹੀ ਸਰਨ ਜਗ ਮਾਤ ਜਾਏ,
ਕਹਿੰਦੇ ਨੇ ਤੇਸ ਦੇਵਤੇ ਤਿੰਨ ਗਹੀ ਸਰਨ ਜਗ ਮਾਤ ਜਾਏ, ਤੇਸ ਇੰਦਰ ਨੇ ਜਗਤ ਦੀ ਮਾਤਾ ਦੇਵੀ ਦੀ ਸ਼ਰਨ ਜਾ ਕੇ ਪਕੜ ਲੈਣਾ ਕੀਤੀ।
ਚੰਡਕਾ ਦੇਵ ਰਾਏ,
ਤੇ ਕਹਿੰਦੇ ਨੇ ਤੇਸ ਇੰਦਰ ਰਾਜੇ ਦੇ ਤਾਈ ਚੰਡਕਾ ਦੇਵੀ ਨੇ ਰਾਜੇ ਇੰਦਰ ਨੂੰ ਫਿਰ ਦੇਵਤਿਆਂ ਦਾ ਰਾਏ ਰਾਜਾ ਬਣਾ ਦੇਣਾ ਕੀਤਾ। ਇਹ ਤਾਂ ਦੇਵੀ ਦਾ ਦੇ ਪ੍ਰਸੰਗ ਇੰਦਰ ਦਾ ਵਰਣਨ ਕਰ ਰਹੇ ਨੇ ਕਿ ਇੰਦਰ ਨੇ ਜਾ ਕੇ ਦੇਵੀ ਦੀ ਸ਼ਰਨ ਗ੍ਰਹਿਣ ਕਰਨਾ ਕੀਤੀ, ਦੇਵੀ ਦੀ ਸ਼ਰਨ ਪਕੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕੀਤਾ ਹੈ, ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕੜੀ ਪ੍ਰਭ ਸੁਆਮੀ, ਗੌੜੀ ਮਹੱਲਾ ਪੰਜਵਾਂ। ਗੁਰੂ ਦੇ ਸਿੱਖਾਂ ਨੇ ਪ੍ਰਭੂ ਦੀ ਓਟ ਪਕੜਨੀ ਹੈ, ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰਨੀ ਹੈ।
ਤੇ ਜਪਤ ਰਹਿਣ ਦਿਨ ਦਿਜ ਉਦਾਰ,
ਉਦਾਰ ਉਹ ਸ੍ਰੇਸ਼ਟ ਬ੍ਰਾਹਮਣ, ਉਦਾਰ ਦਾ ਅਰਥ ਹੁੰਦਾ ਸ੍ਰੇਸ਼ਟ, ਇੱਕ ਚੰਗਾ ਬ੍ਰਾਹਮਣ, ਇੱਕ ਧਰਮੀ ਤੇ ਕਰਮੀ। ਐਸੇ ਵਾਤਾਵਰਨ ਵਿਚ ਜਦੋਂ ਕੋਈ ਕਿਤੇ ਕਿਸੇ ਵਾਤਾਵਰਨ ਵਿਚ ਕੋਈ ਧਰਮੀ ਨਜ਼ਰ ਨਹੀਂ ਆਵੇਗਾ, ਕਹਿੰਦੇ ਨੇ ਉਹ ਬ੍ਰਾਹਮਣ ਸ੍ਰੇਸ਼ਟ ਬ੍ਰਾਹਮਣ ਇਸ ਦੇਵੀ ਨੂੰ ਰਾਤੀ ਵੀ ਜਪਦਾ, ਦਿਨੇ ਵੀ ਜਪਦਾ, ਸਵਾਸ ਸਵਾਸ ਉਹਦਾ ਨਾਮ ਜਪਦਾ।
ਜੇ ਹਰਣਿਓ ਰੋਸ ਰਣ ਬਾਸ ਵਾਰ,
ਕਹਿੰਦੇ ਨੇ ਜਿਨ ਹਰਿਓ ਰੋਸ ਰਣ ਬਾਸ ਵਾਰ, ਕਹਿੰਦੇ ਨੇ ਕਿ ਜਿਸ ਦੇਵੀ ਨੇ ਮੈਦਾਨੀ ਜੰਗ ਦੇ ਅੰਦਰ ਗੁੱਸੇ ਦੇ ਨਾਲ ਬਾਸ ਵਾਰ ਇੰਦਰ ਨੂੰ ਵਸ ਕਰਨ ਵਾਲੇ ਜਿਹੜੇ ਦੈਨ ਸਨ ਉਹਨਾਂ ਨੂੰ ਵੀ ਨਾਸ ਕਰ ਦੇਣਾ ਕੀਤਾ। ਕਹਿੰਦੇ ਨੇ ਇਸ ਤਰੀਕੇ ਨਾਲ ਜਿਨ ਹਨੇ ਰੋਸ ਰਣ ਬਾਸ ਵਾਰ ਗ੍ਰਹਿਤੀ ਤਾਸ ਇਸਤਰੀ ਕੁਚਾਰ, ਵੀ ਹਜ਼ੂਰ ਨੇ ਪਹਿਲਾਂ ਇਸ਼ਾਰਾ ਕੀਤਾ ਸੀ ਘਰਾਂ ਘਰਾਂ ਵਿਚ ਵੱਖਰੇ ਵੱਖਰੇ ਧਰਮ ਹੋਣਗੇ, ਪਤੀ ਪਤਨੀ ਦਾ ਧਰਮ ਵੱਖਰਾ ਵੱਖਰਾ ਹੋਵੇਗਾ, ਭਰਾ ਤੇ ਭਰਾ ਦੇ ਇੱਕ ਦੂਸਰੇ ਨਾਲ ਸੰਸਕਾਰ ਨਹੀਂ ਮਿਲਣਗੇ। ਕਹਿੰਦੇ ਨੇ ਤਿਸ ਵਿਸ਼ਨੂੰ ਜਸ ਬ੍ਰਾਹਮਣ ਦੇ ਘਰ ਜਿਹੜੀ ਔਰਤ ਸੀ ਇਸਤਰੀ ਸੀ ਉਹ ਮਾੜੀਆਂ ਚਾਲਾਂ ਵਾਲੀ ਸੀ, ਉਹ ਚੰਗੇ ਰਸਤੇ ਚੱਲਣ ਵਾਲੀ ਇਸਤਰੀ ਨਹੀਂ ਸੀ, ਕੁਚਾਰ ਮਾੜੀ ਚਾਲ ਵਾਲੀ ਬੁਰਿਆਰ ਇਸਤਰੀ ਸੀ। ਤੇਸ ਵਿਸ਼ਨੂੰ ਜਸ ਬ੍ਰਾਹਮਣ ਦੇ ਘਰ ਮਾੜੀ ਚਾਲ ਵਾਲੀ ਢਾਲ ਵਾਲੀ ਬੁਰਿਆਰ ਇਸਤਰੀ ਹੁੰਦੀ ਸੀ।
ਤਹਿ ਕਹਿਓ ਨਾ ਦਿਨ ਇੱਕ ਨਿਹਾਰ।
ਇੱਕ ਦਿਨ ਉਹਨੇ ਆਪਣੇ ਪਤੀ ਨੂੰ ਲੋਕ ਛਿਪ ਕੇ ਪੂਜਾ ਕਰਦਿਆਂ ਜਾਪ ਜਪਦਿਆਂ ਜਦੋਂ ਦੇਖਿਆ ਤਾਂ ਕਹਿੰਦੇ ਨੇ ਤਹਿ ਕਹਿਓ ਨਾ ਦਿਨ ਇੱਕ ਨਿਹਾਰ। ਇੱਕ ਦਿਨ ਆਪਣੇ ਪਤੀ ਨੂੰ ਲੋਕੇ ਛਿਪ ਕੇ ਪੀ ਇਹ ਆਪਣੇ ਮੂੰਹ ਵਿੱਚ ਉਣ ਮੁਣ ਰੁਣ ਮੁਣ ਝੁਣ ਮੁਣ ਕੀ ਕਰਦਾ। ਉਂਝ ਇਹ ਮੰਤਰ ਹੈ ਜੋ ਦੇਵੀ ਦਾ ਜਾਪ ਕਰਨ ਵਾਲੇ ਜਪਦੇ ਨੇ ਪਿਆਰ ਨਾਲ ਖੋ ਸ੍ਰੀ ਵਾ। ਕਹਿੰਦੇ ਨੇ ਇਉਂ ਕਹਿੰਦੇ ਨੇ ਜਦੋਂ ਤਿੰਨ ਤਿਸ ਨੇ ਇੱਕ ਦਿਨ ਚੋਰੀ ਲੋਕ ਛਿਪ ਕੇ ਆਪਣੇ ਪਤੀ ਨੂੰ ਦੇਖ ਕੇ ਕਿਹਾ ਕੀ ਕਿਹਾ?
ਤ੍ਰਿਓ ਬਾਤ ਪਤ ਸੋ।
ਹਾਂ ਹਜ਼ੂਰ ਫਰਮਾਉਂਦੇ ਨੇ ਪਤਨੀ ਆਪਣੇ ਪਤੀ ਦੇ ਸਾਥ ਕਥਨ ਕਰਕੇ ਇੰਜ ਕਹਿਣ ਲੱਗੀ, ਮਤ ਦੇਣ ਲੱਗੀ, ਗੁਰੂ ਪਰਮੇਸ਼ਵਰ ਜੀ ਦਾ ਵੀ ਹੁਕਮ ਹੈ, ਰੰਨਾ ਹੋਈਆ ਬੋਧੀਆ ਪੁਰਸ ਹੋਏ ਸਯਾਦ, ਰੰਨਾ ਉਪਦੇਸ਼ ਦੇਣ ਗਈਆਂ ਪਤੀਆਂ ਨੂੰ ਸਮਝਾਣ ਗਈਆਂ। ਹਾਂ ਉਹ ਆਹ ਵਾਤਾਵਰਨ ਹੈ ਕੀ ਉਪਦੇਸ਼ ਦੇਣ ਲੱਗੀ ਏ ਇਸਤਰੀ ਆਪਣੇ ਪਤੀ ਬ੍ਰਾਹਮਣ ਨੂੰ?
ਕੇ ਕਾਜ ਮੂੜ ਸੇਵੰਤ ਦੇਵ।
ਅਰੇ ਮੂਰਖ ਬ੍ਰਾਹਮਣ ਕਿਸ ਕੰਮ ਵਾਸਤੇ? ਹੇ ਮੂਰਖਾ ਤੂੰ ਦੇਵੀ ਦੀ ਸੇਵਾ ਕਰਦਾ ਹੈ, ਤੈਨੂੰ ਨੀ ਪਤਾ ਰਾਜੇ ਦਾ ਕੀ ਹੁਕਮ ਹੈ, ਸੰਸਾਰ ਦਾ ਕੈਸਾ ਵਾਤਾਵਰਨ ਹੈ, ਕਿਸ ਕੰਮ ਵਾਸਤੇ ਦੇਵੀ ਦੀ ਪੂਜਾ ਕਰਦਾ ਹੈ? ਕਹਿੰਦੇ ਨੇ ਕਿਸ ਕਾਰ ਨੂੰ ਲੈ ਕੇ ਤਿਸ ਭੇਦ ਪਾਉਣ ਤੋਂ ਰਹਿਤ ਜਾਣਨ ਤੋਂ ਰਹਿਤ ਦੇਵੀ ਨੂੰ ਬੁਲਤ ਬੁਲਾਉਂਦਾ ਹੈ ਸੱਦਦਾ ਹੈ? ਕਦੇ ਕਿਸੇ ਦੇਵਤੇ ਨੇ ਕਿਸੇ ਦੀ ਸਹਾਇਤਾ ਵੀ ਕੀਤੀ ਏ, ਮਦਦ ਵੀ ਕੀਤੀ ਏ, ਆਪਣੀ ਜਾਨ ਕਿਉਂ ਗਵਾਉਣਾ ਹੈ?
ਕੇ ਕਾਰਨ ਵਾਹੇ ਪਗਿਆਨ ਪਰੰਤ।
ਹੇ ਮੂਰਖਾ ਕਿਸ ਕਾਰਨ ਨੂੰ ਕਿਸ ਵਿਚਾਰ ਨੂੰ ਲੈ ਕੇ ਦੇਵੀ ਦੇ ਪੈਰੀ ਆਪਣੇ ਆਪ ਨੂੰ ਪਾਉਂਦਾ? ਕਿਉਂ ਦੇਵੀ ਦੇ ਪੈਰੀ ਪਹਿਨਾ? ਕਿਉਂ ਮੱਥਾ ਟੇਕਦਾ? ਕਿਉਂ ਨਮਸਕਾਰ ਕਰਦਾ?
ਕਿਮ ਜਾਣ ਬੂਝ ਦੋਜਕ ਗ੍ਰੰਥ।
ਹੇ ਮੂਰਖਾ ਕਿਉਂ ਜਾਣ ਬੁਝ ਕੇ ਸਿਆਣਾ ਵਿਚਾਰਵਾਨ ਹੁੰਦਿਆਂ ਸਮਝ ਕੇ ਨਰਕ ਵਿੱਚ ਪੈਂਦਾ ਹੈ, ਆਪਣੇ ਆਪ ਨੂੰ ਕਿਉਂ ਨਰਕੀ ਪਾਉਂਦਾ ਹੈ? ਯਾਨੀ ਐਸਾ ਵਾਤਾਵਰਨ ਆ ਜਾਵੇਗਾ ਜਦੋਂ ਕੋਈ ਧਰਮ ਦਾ ਕਰਮ ਕਰੇਗਾ ਤੇ ਲੋਕ ਕਹਿਣਗੇ ਨਰਕਾਂ ਵਾਲਾ ਕੰਮ ਕਰ ਰਿਹਾ, ਇਹ ਨਰਕਾਂ ਵਿੱਚ ਡੁੱਬ ਰਿਹਾ। ਜੇ ਕੋਈ ਗੁਰਦੁਆਰੇ ਮੰਦਿਰ ਮਸਜਿਦ ਜਾ ਕੇ ਇਬਾਦਤ ਕਰੇਗਾ ਲੋਕ ਕਹਿਣਗੇ ਨਰਕੀ ਜਾ ਰਿਹਾ ਜੀ।
ਕੇ ਕਾਜ ਮੂਰਖ ਤੇ ਜਪਤ ਜਾਪ।
ਹੇ ਮੂਰਖਾ ਇਸ ਦੇਵੀ ਦਾ ਕਿਸ ਕਾਰਜ ਨੂੰ ਲੈ ਕੇ ਕਿਸ ਕਾਰ ਨੂੰ ਲੈ ਕੇ ਤੂੰ ਜਾਪ ਜਪਦਾ? ਕਿਉਂ ਜਪਦਾ? ਮੇਰਾ ਦਿਲ ਕਰਦਾ ਹੈ ਜਿਸ ਜ਼ੁਬਾਨ ਦੇ ਨਾਲ ਤੂੰ ਦੇਵੀ ਦਾ ਮੰਤਰ ਜਪਦਾ ਹੈ ਮੈਂ ਕੈਂਚੀ ਲੈ ਕੇ ਤੇਰੀ ਉਹ ਜ਼ੁਬਾਨ ਕੱਟ ਦੇਵਾਂ।
ਨਹੀਂ ਡਰਤੇ ਤੌਨ ਕੋ ਥਪਤ ਥਾਪ।
ਕਹਿੰਦੇ ਨੇ ਕਿ ਇਸ ਪ੍ਰਕਾਰ ਨਹੀਂ ਡਰਤ ਤੌਨ ਕੋ ਥਾਪ ਥਪਤ ਥਾਪ, ਤੂੰ ਡਰਦਾ ਨਹੀਂ ਤੌਨ ਤੇ ਇਸ ਦੇਵੀ ਦੇ ਜਾਪ ਤਾਪ ਦੀ ਸਥਾਪਨਾ ਨੂੰ ਤੂੰ ਸਥਾਪਨ ਕਰ ਰਿਹਾ, ਜਾਪ ਕਰਦਾ ਤੇ ਲੋਕਾਂ ਨੂੰ ਜਾਪ ਕਰਨ ਦੀ ਪ੍ਰੇਰਨਾ ਦਿੰਦਾ।
ਕਹਿਓ ਪੁਕਾਰ ਰਾਜਾ ਸਮੀਪ।
ਹੁਣ ਕਿਉਂਕਿ ਜ਼ਿੰਦਗੀ ਇੱਕ ਦੂਸਰੇ ਦੇ ਨਾਲ ਸਾਂਝੀ ਏ, ਪਤੀ ਦੀਆਂ ਕਮਜ਼ੋਰੀਆਂ ਨੂੰ ਉਛਾਲਣਾ ਪਤਨੀ ਦਾ ਕਰਮ ਤੇ ਕਰਤੱਵ ਨਹੀਂ ਹੁੰਦਾ, ਬਲਕਿ ਉਹਨੂੰ ਢਕਣਾ ਹੁੰਦਾ, ਉਹਨੂੰ ਕੱਢਣਾ ਹੁੰਦਾ ਔਰ ਉਹਨੂੰ ਚੰਗੀ ਪ੍ਰੇਰਨਾ ਦੇਣਾ ਇਸਤਰੀ ਦਾ ਧਰਮ ਏ। ਪਤਨੀ ਦੀਆਂ ਕਮਜ਼ੋਰੀਆਂ ਤੇ ਖਾਮੀਆਂ ਨੂੰ ਦੇ ਪਰਦੇ ਕੱਢਣੇ ਇਹ ਪਤੀ ਦੀ ਜ਼ਿੰਮੇਵਾਰੀ ਤੇ ਡਿਊਟੀ ਹੁੰਦੀ, ਕਿਉਂਕਿ ਦੋਨਾਂ ਦੀ ਲਾਜਤ ਤੇ ਪਾਤ ਇੱਜ਼ਤ ਸਾਂਝੀ ਹੁੰਦੀ ਏ। ਪਰ ਇੱਥੇ ਕੀ ਹੋ ਰਿਹਾ, ਕੈਸਾ ਵਾਤਾਵਰਨ ਆਵੇਗਾ? ਹਜ਼ੂਰ ਵਰਣਨ ਕਰ ਰਹੇ ਨੇ, ਫਿਰ ਪੰਕਤੀ ਪੜ੍ਹਨਾ।
ਕਹਿਓ ਪੁਕਾਰ ਰਾਜਾ ਸਮੀਪ।
ਐ ਮੂਰਖ ਬ੍ਰਾਹਮਣ ਤੂੰ ਦੇਵੀ ਦੀ ਪੂਜਾ ਕਰਦੇ ਜਾਪ ਜਪਦੇ ਸਾਰੀ ਰਾਤ ਸੌਂਦਾ ਨਹੀਂ ਤੇ ਨਾ ਮੈਨੂੰ ਸੌਣ ਦੇਣਾ, ਇਹ ਤੇ ਵੱਖਰੀ ਗੱਲ ਹੈ। ਕਈ ਵਾਰੀ ਆਦਮੀ ਨੂੰ ਨਵੀਂ ਨਵੀਂ ਪ੍ਰੇਰਨਾ ਮਿਲੀ ਹੋਈ ਹੋਵੇ ਤਾਂ ਫਿਰ ਉਹ ਬਾਕੀ ਘਰ ਦੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੰਦਾ। ਉਹ ਦੋ ਦੋ ਸਾਲਾਂ ਦੇ ਬੱਚਿਆਂ ਨੂੰ ਵੀ ਕਹੇਗਾ ਉੱਠੋ 2 ਵਜੇ ਤੇ ਫਿਰ ਸਾਰਾ ਦਿਨ 6 ਜਾਂ 8 ਘੰਟੇ ਕੰਮ ਕਰਕੇ ਆਈ ਹੋਈ ਪਤਨੀ ਨੂੰ ਵੀ ਕਹੇਗਾ 2 ਵਜੇ ਉੱਠ, ਨਹੀਂ ਤਾਂ ਫਿਰ ਜਾ ਉੱਥੇ। ਹਾਂ ਇਸ ਵਾਸਤੇ ਪਰ ਨਹੀਂ, ਇਹ ਵੀ ਵਿਚਾਰ ਦੇ ਨਾਲ ਚੱਲਣਾ ਕਿ ਜ਼ਰਾ ਧੀਰੇ ਧੀਰੇ ਚੱਲੋ, ਹਮ ਵੀ ਹੈ ਪਿੱਛੇ ਤੁਹਾਰੇ, ਹੌਲੀ ਹੌਲੀ ਚੱਲੀਏ ਤਾਂ ਜੋ ਬਾਕੀਆਂ ਨੂੰ ਵੀ ਨਾਲ ਲੈ ਕੇ ਅਸੀਂ ਚੱਲ ਸਕੀਏ। ਇਸ ਵਾਸਤੇ ਰਲ ਕੇ ਇੱਕ ਘਰ ਸਾਧ ਸੰਗਤ ਹੈ, ਜਿਸ ਮੌਕੇ ਤੇ ਕੋਈ ਸਿੱਖ ਆਪਣੇ ਬੱਚਿਆਂ ਨੂੰ ਬੱਚੀਆਂ ਨੂੰ ਆਪਣੀ ਪਤਨੀ ਨੂੰ ਆਪਣੇ ਮਾਂ ਤੇ ਬਾਪ ਨੂੰ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਬੈਠ ਕੇ ਸੋਦਰ ਦਾ ਜਾਪ ਕਰ ਰਿਹਾ ਹੋਵੇ, ਸਮਝ ਲਓ ਕਿ ਉਹ ਘਰ ਧਰਮਸ਼ਾਲਾ ਹੈ, ਉਹ ਘਰ ਧਰਮਸ਼ਾਲਾ ਹੈ, ਉਹ ਘਰ ਸੱਚਖੰਡ ਹੈ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਦੋਂ ਇੱਕ ਪਰਿਵਾਰ ਬੈਠ ਕੇ ਜਪਜੀ ਸਾਹਿਬ ਦਾ ਪਾਠ ਨਾਲ ਮਿਲ ਕੇ ਕਰੇ, ਆਸਾਈ ਦੀ ਵਾਰ ਦਾ ਪਾਠ ਜਾਪ ਨਾਲ ਮਿਲ ਕੇ ਕਰੇ, ਸਮਝ ਲਓ ਕਿ ਉਹ ਘਰ ਸੱਚਖੰਡ ਹੈ। ਪਿਆਰ ਲੱਖੋ ਸ੍ਰੀ ਵਾਹਿਗੁਰੂ। ਤੋ ਬੇਨਤੀ ਕੀਤੀ ਜਾ ਰਹੀ ਸੀ। ਇਹ ਵਿਚਾਰ ਚੱਲ ਅਸੀਂ ਕਰ ਰਹੇ ਸਾਂ। ਉਹਨੇ ਆਖਿਆ ਮੈਂ ਜਾ ਕੇ ਹੁਣੇ ਰਾਜੇ ਨੂੰ ਤੇਰੀ ਸ਼ਿਕਾਇਤ ਕਰਦੀ ਆ ਕਿ ਇਹ ਪ੍ਰਭੂ ਦਾ ਨਾਮ ਲੈਂਦਾ, ਇਹ ਦੇਵੀ ਦੀ ਪੂਜਾ ਕਰਦਾ। ਫਿਰ ਪੜ੍ਹਨਾ,
ਪੁਕਾਰ ਰਾਜਾ ਸਮੀਪ,
ਮੈਂ ਰਾਜੇ ਦੇ ਪਾਸ ਜਾ ਕੇ ਪੁਕਾਰ ਕਰਾਂਗੀ, ਮੈਂ ਰਾਜੇ ਦੇ ਪਾਸ ਜਾ ਕੇ ਫਰਿਆਦ ਕਰਾਂਗੀ ਕਿ ਕਿਸ ਗੱਲ ਦੀ ਫਰਿਆਦ, ਕਿਸ ਗੱਲ ਦੀ ਪੁਕਾਰ ਕਿ ਮੇਰਾ ਪਤੀ ਜਾਪ ਜਪਦਾ ਹੈ, ਦੇਵਤੇ ਦੀ ਆਰਾਧਨਾ ਕਰਦਾ ਹੈ। ਕਹਿੰਦੇ ਨੇ ਉਹ ਤੈਨੂੰ ਬੰਨ ਕੇ ਇਸ ਦੀਪ ਦੇਸ਼ ਵਿੱਚੋਂ, ਮੁਲਕ ਵਿੱਚੋਂ ਬਾਹਰ ਕੱਢ ਦੇਵੇਗਾ। ਇਸ ਦੇਸ਼ ਵਿੱਚੋਂ, ਮੁਲਕ ਵਿੱਚੋਂ, ਦੀਪ ਮੁਲਕ ਦੇ ਹਿੱਸੇ ਵਿੱਚੋਂ, ਆਪਣੇ ਰਾਜ ਵਿੱਚੋਂ ਤੈਨੂੰ ਬੰਨ ਕੇ ਬਾਹਰ ਕੱਢ ਦੇਵੇਗਾ।
ਬ੍ਰਹਮਾ ਕੁਨਾਰ
ਤੇ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਰਸਾਉਂਦੇ ਨੇ ਤਿਸ ਮੰਦੀ ਔਰਤ ਨੇ ਨਹੀਂ ਲਖਾ ਤਾਹੇ ਬ੍ਰਹਮਾ ਕੁਨਾਰ, ਕੁਨਾਰ ਮਾੜੀ ਔਰਤ, ਉਸ ਮੰਦ ਇਸਤਰੀ ਨੇ ਤਿਸ ਬ੍ਰਾਹਮਣ ਨੂੰ ਬ੍ਰਹਮਾ ਨਹੀਂ ਜਾਣਿਆ, ਬ੍ਰਹਮਾ ਨਹੀਂ ਪਹਿਚਾਣਿਆ। ਅਸਲ ਵਿੱਚ ਉਹ ਬ੍ਰਾਹਮਣ ਦਾ ਰੂਪ ਬ੍ਰਹਮਾ ਧਾਰ ਕੇ ਆਵੇਗਾ, ਕਿਉਂਕਿ ਵੇਦ ਦੀ ਮਰਿਆਦਾ ਦਾ ਸਥਾਪਨ ਕਰਨਾ ਬ੍ਰਹਮੇ ਦਾ ਕਰਮ ਹੈ, ਉਹਦੀ ਡਿਊਟੀ ਹੈ, ਕਿਉਂਕਿ ਧਰਮ ਗ੍ਰੰਥ ਜੋ ਸਭ ਤੋਂ ਪੁਰਾਤਨ ਮੰਨੇ ਜਾਂਦੇ ਨੇ ਉਹਦੇ ਪਾਸ ਨੇ। ਕਹਿੰਦੇ ਨੇ ਤਿਸ ਮੰਦ ਇਸਤਰੀ ਨੇ ਤਿਸ ਬ੍ਰਾਹਮਣ ਨੂੰ ਬ੍ਰਹਮਾ ਨਹੀਂ ਲਿਖਿਆ, ਨਹੀਂ ਜਾਣਿਆ ਕਿ ਬ੍ਰਹਮਾ ਹੈ, ਬ੍ਰਾਹਮਣ ਸਾਧਾਰਨ ਬ੍ਰਾਹਮਣ ਨਹੀਂ।
ਧਰਮਾਰਥ ਆਨ ਲੀਨੋ ਅਵਤਾਰ
ਕਿ ਉਸ ਬ੍ਰਹਮਾ ਨੇ ਧਰਮ ਦੇ ਵਾਸਤੇ ਆ ਕੇ ਇਸ ਸੰਸਾਰ ਤੇ ਅਵਤਾਰ ਲੈਣਾ ਕੀਤਾ ਹੈ।
ਸੂਦਰਨ ਸਮਸਤ
ਕਿਉਂਕਿ ਹਾਂ ਹਜ਼ੂਰ ਦਸਮ ਪਾਤਸ਼ਾਹ ਜੀ ਨੇ ਵੀ ਜ਼ਿਕਰ ਕੀਤਾ ਹੈ, ਵਕਤ ਆਵੇਗਾ, ਸਮਾਂ ਆਵੇਗਾ, ਭਾਈ ਗੁਰਬਖਸ਼ ਸਿੰਘ, ਰਾਮ ਕੋਹਰ ਮੇਰੇ ਆਉਣ ਤੋਂ ਪਹਿਲਾਂ ਦਲੀਪ ਸਿੰਘ ਵੀ ਆਵੇਗਾ ਤੇ ਉਹਦੇ ਸਿੰਘ ਵੀ ਫੌਜਾਂ ਲੈ ਕੇ ਪ੍ਰਗਟ ਹੋਵੇਗਾ, ਪਹਿਲਾਂ ਖੋ ਸ੍ਰੀ ਵਾ, ਪਰ ਉਹ ਜਨਮ ਲੈ ਕੇ ਨਹੀਂ ਆਣਗੇ, ਉਹ ਜਨਮ ਨਹੀਂ ਲੈਣਗੇ ਕਿਸੇ ਦੇ ਘਰ, ਉਹ ਗੁਰੂ ਚਰਨਾਂ ਵਿੱਚ ਸਮਾਏ ਨੇ ਤੇ ਗੁਰੂ ਚਰਨਾਂ ਵਿੱਚੋਂ ਆ ਕੇ ਹੀ ਪ੍ਰਗਟ ਹੋਣਗੇ, ਪਿਆਰਨਾ ਖੋ ਸ੍ਰੀ ਵਾਹ। ਨਾਲ ਨਾਲ ਥੋੜਾ ਜਿਹਾ ਇਹ ਪਹਿਲੂ ਵੀ ਸਮਝੀ ਜਾਈਏ, ਥੋੜੀ ਜੀ ਵਿਚਾਰ ਦਿਲਚਸਪ ਹੋ ਜਾਂਦੀ ਹੈ। ਬੇਨਤੀ ਕੀਤੀ ਜਾ ਰਹੀ ਸੀ, ਹਜ਼ੂਰ ਵਰਣਨ ਕਰ ਰਹੇ ਨੇ, ਫਿਰ ਪੜ੍ਹਨਾ ਧਰਮਾਰਥ ਆਨ ਲੀਨੋ ਅਵਤਾਰ, ਧਰਮ ਦੇ ਵਾਸਤੇ ਉਸ ਬ੍ਰਹਮਾ ਨੇ ਅਵਤਾਰ ਆ ਕੇ ਲੈਣਾ ਕੀਤਾ ਹੈ। ਕਹਿੰਦੇ ਨੇ ਸਾਰੀ ਅਪਵਿੱਤਰਤਾ ਨੂੰ ਔਰ ਅਪਵਿੱਤਰ ਲੋਕਾਂ ਅਧਰਮੀਆਂ ਨੂੰ ਨਾਸ ਕਰਨ ਦੇ ਵਾਸਤੇ ਸੂਦਰੰਗ ਸਮਸਤ ਨਾਸਾਰਥ ਹੇਤ, ਸੰਸਕ੍ਰਿਤ ਦੇ ਤੇ ਸਾਧਾਰਨ ਭਾਸ਼ਾ ਦੇ ਸ਼ਬਦ ਮਿਲਾ ਕੇ ਦਸ਼ਮੇਸ਼ ਪਿਤਾ ਜੀ ਵਰਣਨ ਕਰ ਰਹੇ ਨੇ ਜੀ।
ਕਲਕੀ ਅਵਤਾਰ ਕਰਵੇ ਸੁਚੇਤ,
ਤੇ ਕਲਕੀ ਅਵਤਾਰ ਦੇ ਤਾਈ ਸੁਚੇਤ ਸਾਵਧਾਨ ਕਰਨ ਵਾਸਤੇ ਬ੍ਰਹਮਾ ਆਇਆ, ਪਰ ਬਹਾਨਾ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਆਇਆ। ਬ੍ਰਹਮਾ ਵਿਚਾਰਾ ਇਹੋ ਜਿਹੇ ਕਿ ਉਹ ਜਿਹੜੇ ਬਹੁਤੇ ਪੜ੍ਹੇ ਲਿਖੇ ਹੁੰਦੇ ਨੇ ਨਾ, ਉਹ ਬਹੁਤੇ ਸੋਚੂ ਹੁੰਦੇ ਨੇ। ਸੰਤ ਕਵੀ ਭਾਈ ਵੀਰ ਸਿੰਘ ਜੀ ਨੇ ਪੜਿਆ ਜ਼ਿਆਦਾ ਪੜਿਆ ਲਿਖਿਆ ਦੇ ਸੰਬੰਧ ਵਿੱਚ ਇੱਕ ਲਫ਼ਜ਼ ਵਰਤਿਆ, ਸੋਚੂ, ਜਿਹੜੇ ਸੋਚਦੇ ਹੀ ਰਹਿਣ, ਉਮੀਦੇ ਬਾਂਧਤਾ ਹੂੰ, ਗਿਰਾ ਦੇਤਾ ਹੂੰ, ਕਹੀਂ ਯੇ ਨਾ ਹੋ ਜਾਏ, ਕਹੀਂ ਵੋ ਨਾ ਹੋ ਜਾਏ, ਉਹਨੂੰ ਕਹਿੰਦੇ ਨੇ ਸੋਚੂ, ਜਿਹੜਾ ਸੋਚੀ ਜਾਵੇ, ਸਿਰਫ ਸੋਚੀ ਜਾਵੇ ਪਰ ਕੁਝ ਕਰ ਨਾ ਸਕੇ, ਉਹਨੂੰ ਸੋਚੂ ਕਹਿੰਦੇ ਨੇ। ਬ੍ਰਹਮਾ ਦਾ ਕੰਮ ਵੀ ਇਹੋ ਹੀ ਹੈ, ਬਸ ਜਿੱਥੇ ਕਿਤੇ ਵੀ ਜ਼ਰੂਰਤ ਪੈਂਦੀ ਹੈ ਨਾ, ਉਹ ਬ੍ਰਾਹਮਣ ਬਣ ਜਾਂਦਾ। ਜੇ ਖੜਗ ਰਾਜੇ ਖੜਗ ਸਿੰਘ ਦੇ ਪਾਸ ਭਗਵਾਨ ਕ੍ਰਿਸ਼ਨ ਲੈ ਕੇ ਆਏ ਤੇ ਉਦੋਂ ਵੀ ਕਹਿਣ ਲੱਗੇ ਤੂੰ ਬ੍ਰਾਹਮਣ ਬਣ ਕੇ ਤੇ ਖੜਗ ਸਿੰਘ ਤੋਂ ਵਰ ਮੰਗ, ਉਹਨੇ ਪਹਿਚਾਣ ਲਿਆ। ਇਵੇਂ ਹੋਰ ਵੀ ਕਈ ਥਾਵਾਂ ਤੇ ਬ੍ਰਹਮਾ ਜਦੋਂ ਵੀ ਆਵੇਗਾ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਬ੍ਰਾਹਮਣ ਬਣ ਕੇ ਆਵੇਗਾ, ਕਿਉਂਕਿ ਉਹ ਆਪਣੇ ਹੱਥ ਵਿੱਚ ਨਾ ਖੜਗ ਲੈ ਸਕਦਾ, ਨਾ ਕਮਾਨ ਸੰਭਾਲ ਸਕਦਾ ਤੇ ਨਾ ਉਹ ਆਪਣੇ ਪਾਸ ਗੁਰਜ ਹੀ ਉਠਾ ਸਕਦਾ ਹੈ, ਕਿਉਂਕਿ ਜਿਨ੍ਹਾਂ ਲੋਕਾਂ ਨੇ ਹੱਥਾਂ ਵਿੱਚ ਕਿਤਾਬਾਂ ਉਠਾਣੀਆਂ ਨੇ, ਵੈਸੇ ਉਹਨਾਂ ਨੂੰ ਗੁਰਜਾਂ ਉਠਾਣੀਆਂ ਤੇ ਮੁਸ਼ਕਿਲ ਹੋ ਜਾਣਗੀਆਂ, ਪਰ ਇੱਕ ਵਾਰੀ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਉਹਨਾਂ ਨੇ ਤਾਂ ਕਮਾਲ ਕਰ ਦਿੱਤੀ, ਹੱਦ ਕਰ ਦਿੱਤੀ, ਗਜ਼ਬ ਕਰ ਦਿੱਤਾ। ਬਾਬਾ ਦੀਪ ਸਿੰਘ ਸਾਹਿਬ ਜੀ ਨੇ 4 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਆਪਣੇ ਹੱਥਾਂ ਨਾਲ ਲਿਖੀਆਂ ਨੇ, ਜੋ ਤਖ਼ਤ ਸਾਹਿਬਾਨਾਂ ਤੇ ਅੱਜ ਵੀ ਮੌਜੂਦ ਨੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਕਾਸ਼ ਦਾ ਮੂਲ ਤੇ ਕੇਂਦਰ ਬਣੀਆਂ, ਇਸ ਤੋਂ ਇਲਾਵਾ ਹੋਰ ਅਣਗਿਣਤ ਪੋਥੀਆਂ ਲਿਖੀਆਂ, ਪਰ ਉਸੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥਾਂ ਵਿੱਚ ਏਡਾ ਭਾਰੀ ਖੰਡਾ ਸੰਭਾਲਿਆ ਜਿਸ ਦਾ ਵਜ਼ਨ ਕਹਿੰਦੇ ਨੇ 18 ਸੇਰ ਪੱਕਾ ਹੈ। ਪਿਆਲਾ ਖੋ ਸ੍ਰੀ ਵਾ, ਮੇਰੇ ਵਰਗੇ 2 ਬੰਦੇ ਚੁੱਕਣ ਤਾਂ ਸ਼ਾਇਦ ਉਹ ਨਾ ਚੁੱਕਿਆ ਜਾਵੇ। ਇਸ ਵਾਸਤੇ ਉਹਨਾਂ ਨੇ ਜਿਨ੍ਹਾਂ ਹੱਥਾਂ ਵਿੱਚ ਕਲਮ ਦਿੱਤੀ, ਪੁਸਤਕਾਂ ਦਿੱਤੀਆਂ, ਨਾਲ ਕਿਰਪਾਨ ਵੀ ਦੇ ਦਿੱਤੀ, ਨਾਲ ਖੰਡਾ ਵੀ ਬਖਸ਼ਿਸ਼ ਕਰ ਦਿੱਤਾ, ਤੋ ਬ੍ਰਹਮਾ ਕਲਕੀ ਅਵਤਾਰ ਨੂੰ ਸੁਚੇਤ ਸਾਵਧਾਨ ਕਰਨ ਵਾਸਤੇ ਬ੍ਰਹਮਾ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਆਇਆ ਹੈ।
ਹਿਤ ਜਾਨ ਤਾਸ ਹਟਕਿਓ ਕੁਨਾਰ,
ਹਿਤ ਜਾਨ ਤਾਸ ਫਿਰ ਵੀ ਪਤੀ ਸੀ ਨਾ, ਕਹਿੰਦੇ ਨੇ ਫਿਰ ਵੀ ਪਤੀ ਹੈ। ਇਸ ਵਾਸਤੇ ਕਹਿੰਦੇ ਤਿਸ ਜਾਂ ਹਿਤ ਜਾਣ ਤਾਸ ਹਟ ਕਿਉ ਕੁਨਾਰ, ਮਾੜੀ ਔਰਤ ਨੇ ਤਿਸ ਬ੍ਰਾਹਮਣ ਦਾ ਹਿਤ ਜਾਣ ਕੇ ਦੇਵੀ ਦੀ ਪੂਜਾ ਕਰਨ ਤੋਂ ਹਟਕਿਆ ਰੋਕਿਆ।
ਨਹੀਂ ਲੋਕ ਤਰਾਸ ਬੁਲੇ ਪਤਾਰ,
ਬੁਲੇ ਦਾ ਅਰਥ ਹੈ ਬੋਲਣਾ। ਕਹਿੰਦੇ ਨੇ ਆਪਣੇ ਪਤਾਰ ਪਤੀ ਨੂੰ ਬੁਲੇ ਬੋਲ ਕੇ ਕਹਿੰਦੀਏ ਤੈਨੂੰ ਲੋਕਾਂ ਦਾ ਡਰ ਨਹੀਂ, ਹੁਣ ਤਾਂ ਤੈਨੂੰ ਮੈਂ ਦੇਖਿਆ ਵੀ ਤੂੰ ਦੇਵੀ ਤੇ ਨਾਮ ਦੀ ਮਾਲਾ ਜਪਦੇ, ਜੇ ਤੈਨੂੰ ਹੋਰ ਕਿਸੇ ਨੇ ਆਦਮੀ ਨੇ ਦੇਖ ਲਿਆ ਤਾਂ ਮੁਸ਼ਕਿਲ ਹੋਵੇਗੀ, ਤੈਨੂੰ ਲੋਕਾਂ ਦਾ ਡਰ ਕੋਈ ਨਹੀਂ। ਆਪਣੇ ਪਤੀ ਨੂੰ ਬੋਲ ਕੇ ਉਹ ਇਸਤਰੀ ਬ੍ਰਾਹਮਣ ਦੀ ਪਤਨੀ ਕਹਿ ਰਹੀ ਹੈ।
ਸਭ ਕੁੜੀ ਨਾਰ ਚਿੱਤ ਰੋਸ ਠਾਨ,
ਪਰ ਕਹਿੰਦੇ ਨੇ ਉਸ ਮੌਕੇ ਤੇ ਪਤੀ ਨੇ ਬ੍ਰਾਹਮਣ ਨੇ ਇਨਕਾਰ ਕਰ ਦਿੱਤਾ ਕਿ ਉਹ ਨਾਮ ਜਪਣਗੇ, ਦੇਵੀ ਦੀ ਪੂਜਾ ਵੀ ਕਰਨਗੇ, ਆਰਾਧਨਾ ਵੀ ਕਰਨਗੇ, ਤੇਰੇ ਉਪਦੇਸ਼ ਤਾਂ ਉਹਦੇ ਤੇ ਆਮ ਤੌਰ ਤੇ ਕੋਈ ਅਸਰ ਤੇ ਪ੍ਰਭਾਵ ਮੇਰੇ ਤੇ ਨਹੀਂ ਹੋਵੇਗਾ। ਇਉਂ ਕਹਿ ਕੇ ਕਹਿੰਦੇ ਨੇ ਫਿਰ ਕੀ ਹੋਇਆ, ਤਬ ਕੁੜੀ ਨਾਰ ਚਿੱਤ ਰੋਸ ਠਾਨ, ਆਪਣੇ ਚਿੱਤ ਵਿੱਚ ਰੋਸ ਗੁੱਸਾ ਠਾਨ ਕਰਕੇ ਉਹ ਜੋ ਬ੍ਰਾਹਮਣ ਦੀ ਪਤਨੀ ਸੀ ਉਹ ਕੁੜ ਗਈ, ਬੜੀ ਚਿੜ ਗਈ।
ਸੰਭਲਨ ਰੇਸ ਤਨ ਨਹੀਂ ਆਨ,
ਤੇ ਕਹਿੰਦੇ ਨੇ ਸੰਭਲਨ ਰੇਸ ਤਨ ਕਹੀ ਆਨ, ਉਹਨੇ ਸੰਬਲਪੁਰ ਦੇ ਨਰੇਸ ਰਾਜੇ ਦੇ ਤਨ ਸਾਥ ਆ ਕੇ ਸਾਰੀ ਗੱਲ ਬਦ ਕਹਿ ਦਿੱਤੀ ਜੀ, ਤੁਸੀਂ ਤੇ ਆਪਣੇ ਸਾਰੇ ਦੇਸ਼ ਵਿੱਚ ਸਾਰੇ ਮੁਲਕ ਵਿੱਚ ਪ੍ਰਭੂ ਜੀ ਦਾ ਨਾਮ ਕਿਸੇ ਦੇਵੀ ਤੇ ਦੇਵਤੇ ਦਾ ਨਾਮ ਨਹੀਂ ਲੈਣ ਦਿੰਦੇ, ਪਰ ਆਓ ਤੁਹਾਨੂੰ ਦਿਖਾਵਾਂ ਮੇਰਾ ਇੱਕ ਮੂਰਖ ਪਤੀ ਹੈ। ਕਿਉਂਕਿ ਇਹ ਵੀ ਵਕਤ ਹੈ, ਸਮਾਂ ਕੱਲ ਜੋ ਦਹਾਵੇਗਾ ਜਦੋਂ ਪਤਨੀਆਂ ਆਪਣੇ ਪਤੀਆਂ ਨੂੰ ਕਹਿਣਗੀਆਂ ਤੇ ਝੁੱਡੂ ਹੈ ਮੂਰਖ ਹੈ ਇਹਨੂੰ ਕੋਈ ਸਮਝ ਹੁੰਦੀ ਤੇ ਆਹ ਗੱਲ ਕਿਉਂ ਹੁੰਦੀ। ਇਸ ਵਾਸਤੇ ਕਹਿੰਦੇ ਫਿਰ ਪੜ੍ਹਨਾ ਜੀ, ਕਹਿੰਦੇ ਨੇ ਸੰਭਲਨ ਰੇਸ ਤਨ ਕਹੀ ਆਨ। ਇੱਕ ਵਾਰੀ ਇੱਕ ਸਮਝੌਤੇ ਵਿੱਚ ਪੈ ਗਏ, ਬੜੀ ਮੁਸ਼ਕਿਲ ਦੇ ਨਾਲ ਐਮ ਏ ਪੜ੍ਹੇ ਤੇ ਡਾਕਟਰ ਬੱਚੇ ਸਨ, ਔਰ ਉਹ ਬੱਚੀ ਸਭ ਦੇ ਸਾਹਮਣੇ ਐਮ ਏ ਪੜ੍ਹੀ ਹੋਈ ਕਹਿਣ ਲੱਗੀ ਭਾਈ ਸਾਹਿਬ ਇਹਦੀ ਗੱਲ ਕਰਦੇ ਹੋ ਤਾਂ ਝੁੱਡੂ ਹੈ, ਜੇ ਝੁੱਡੂ ਨਾ ਹੁੰਦਾ ਤਾਂ ਘਰ ਦੀ ਆਹ ਹਾਲਤ ਕਿਉਂ ਹੁੰਦੀ। ਪੜ੍ਹੇ ਲਿਖੇ ਪੜ੍ਹੀਆਂ ਲਿਖੀਆਂ ਬੱਚੀਆਂ ਦੀ ਗੱਲ ਕਰ ਰਿਹਾ ਹਾਂ, ਪੰਜਾਬੀ ਵਿੱਚ ਝੁੱਡੂ ਮੂਰਖ ਨੂੰ ਕਹਿੰਦੇ।
ਸੰਭਲਨ ਰੇਸ ਤਨ ਕਹੀ ਆਨ,
ਉਹਨੇ ਤਨ ਅਰਥ ਹੈ ਸਾਥ, ਪਿੱਛੇ ਵੀ ਅਸੀਂ ਪੜ੍ਹ ਆਏ ਹਾਂ। ਸੰਭਲਨ ਰੇਸ ਤਨ ਕਹੀ ਆਨ, ਉਸ ਬ੍ਰਾਹਮਣ ਦੀ ਇਸ ਪਤਨੀ ਨੇ ਸੰਭਲਪੁਰ ਦੇ ਰਾਜੇ ਦੇ ਤਨ ਸਾਥ ਸਾਰੀ ਜੋ ਘਟਨਾ ਸੀ ਸਾਰੀ ਜੋ ਵਿਥਿਆ ਸੀ ਬ੍ਰਾਹਮਣ ਦੀ ਪੂਜਾ ਚਾਰੀ। ਕਈ ਵਾਰੀ ਆਪਸ ਵਿੱਚ ਮੇਲ ਜੋਲ ਨਹੀਂ ਬਣਦਾ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਇੱਕ ਬਿਰਧ ਹੈ ਜਾਂ ਕਹਿ ਦਿਓ ਸੁਭਾਵ, ਜੋੜੀਆਂ ਜਗ ਥੋੜੀਆਂ ਤੇ ਨਰਦ ਬਥੇਰੇ ਹੋ ਜਾਂਦੇ ਨੇ। ਜੇ ਪਤਨੀ ਧਰਮ ਕਰਮ ਵਾਲੀ ਹੋਵੇ ਤਾਂ ਪਤੀ ਕਹਿੰਦਾ ਆਪਾਂ ਨਾ ਕਲੱਬ ਜਾਣਾ ਤੂੰ ਜਾ ਗੁਰਦੁਆਰੇ, ਤੇ ਜੇ ਕਿਤੇ ਪਤਨੀ ਧਰਮ ਕਰਮ ਵਾਲੀ ਹੋਵੇ ਤੇ ਪਤੀ ਦੂਸਰੇ ਪਾਸੇ ਚੱਲਦਾ ਹੈ, ਔਰ ਕਿਤੇ ਕਿਤੇ ਵਾਹਿਗੁਰੂ ਕਿਰਪਾਲਤਾ ਕਰਦਾ। ਇਹ ਇੱਕ ਪਰਿਵਾਰ ਇੱਕ ਘਰ ਵਿੱਚ ਨਹੀਂ ਹੋ ਸਕੇਗੀ ਤਾਂ ਦੁਨੀਆਂ ਨਾਲ ਕਿਵੇਂ ਹੋ ਸਕੇਗੀ। ਕਈ ਵਾਰੀ ਧਰਮ ਦੀ ਵਿਚਾਰਧਾਰਾ ਤੋਂ ਦੂਸਰੇ ਪਾਸੇ ਦੂਸਰੇ ਰਾਹ ਜਾਣ ਵਾਲੇ ਪਤੀਆਂ ਦੀ ਜ਼ਿੰਦਗੀ ਧਾਰਮਿਕ ਪਤਨੀਆਂ ਬਦਲ ਦਿੰਦੀਆਂ ਨੇ, ਧਾਰਮਿਕ ਪਤਨੀਆਂ ਬਦਲ ਦਿੰਦੀਆਂ ਨੇ ਉਹਨਾਂ ਦੀ ਜ਼ਿੰਦਗੀ ਔਰ ਜੀਵਨ। ਆ ਲੁੱਟਣ ਵਾਲਾ ਇੱਕ ਜੱਥਾ ਤੁਸੀਂ ਬਹੁਤ ਪਸੰਦ ਕਰਦੇ ਹੋ, ਕੀਰਤਨ ਕਰਦੇ ਹੋ, ਜਦੋਂ ਉਹਨਾਂ ਦਾ ਕੀਰਤਨ ਸੁਣਦੇ ਹੋ ਤੁਸੀਂ ਪ੍ਰਸੰਨ ਹੁੰਦੇ ਹੋ, ਔਰ ਉਸ ਬੱਚੀ ਦੀ ਦੇਣ ਹੈ ਪਿਆਰ ਲੱਖੋ ਸ੍ਰੀ ਵਾ। ਉਹ ਕੀਰਤਨ ਗੁਰੂ ਦੀ ਸਿੱਖੀ ਇਹ ਵਿਚਾਰਧਾਰਾ ਉਸ ਬੱਚੀ ਦੀ ਦੇਣ ਹੈ ਜੋ ਖੁਦ ਕੀਰਤਨ ਗਾਉਂਦੀ ਹੈ ਪਿਆਰ ਲੱਖੋ ਸ੍ਰੀ ਵਾ। ਤੁਸੀਂ ਇੱਕ ਹੋਰ ਬਰਮਿੰਗਮ ਦਾ ਮਸ਼ਹੂਰ ਸਿੰਘ ਹੈ, ਉਹਦਾ ਨਾਮ ਬੜਾ ਸੁਣਿਆ ਹੋਵੇਗਾ, ਦਰਸ਼ਨ ਦੀਦਾਰੀ ਸਿੰਘ ਹੈ। ਉਹਦੀ ਜ਼ਿੰਦਗੀ ਨੂੰ ਇੱਥੇ ਪਹੁੰਚਾਉਣ ਵਿੱਚ ਵੀ ਉਹਦੀ ਇਸਤਰੀ ਦਾ ਵੱਡਾ, ਉਹਦੀ ਇਸ ਪਤਨੀ ਦਾ ਏਡਾ ਵੱਡਾ ਹੱਥ ਹੈ ਪਿਆਰ ਲੱਖੋ ਸ੍ਰੀ ਵਾ। ਕਹਿੰਦੇ ਨੇ ਇੱਥੇ ਵਰਣਨ ਕਰ ਰਹੇ ਨੇ, ਫਿਰ ਪੜ੍ਹਨਾ ਪੰਕਤੀ ਜਿਹੜੀ, ਉਹਨੇ ਸੰਭਲਪੁਰ ਦੇ ਤਨ ਰਾਜੇ ਦੇ ਪਾਸ ਸਾਰੀ ਵਿਥੇ ਆ ਕੇ ਕਹਿ ਦਿੱਤੀ ਮੇਰਾ ਪਤੀ ਪੂਜਾ ਕਰਦਾ, ਮੇਰਾ ਪਤੀ ਦੇਵੀ ਦੀ ਆਰਾਧਨਾ ਕਰਦਾ, ਮੈਂ ਉਹਨੂੰ ਬੜਾ ਸਮਝਾਇਆ ਪਰ ਮੇਰੇ ਸਮਝਾਏ ਦੇ ਨਾਲ ਉਹ ਸਮਝਿਆ ਨਹੀਂ। ਰਾਜਨ ਤੁਸੀਂ ਤੇ ਸਾਰੇ ਦੇਸ਼ ਵਿੱਚੋਂ ਧਰਮ ਦਾ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦੇ ਹੋ ਪਰ ਤੁਹਾਡੇ ਸ਼ਹਿਰ ਵਿੱਚ ਹੀ ਸੱਪ ਬੈਠਾ ਹੋਇਆ, ਉਹ ਤੁਹਾਡੇ ਸ਼ਹਿਰ ਵਿੱਚ ਹੀ ਸਭ ਬਣ ਕੇ ਬੈਠਾ ਹੋਇਆ ਜੋ ਦੇਵਤਿਆਂ ਦੀ ਆਰਾਧਨਾ ਕਰਦਾ ਹੈ। ਇਉਂ ਇੱਕ ਪਤਨੀ ਨੇ ਆਪਣੇ ਪਤੀ ਨੂੰ ਧਰਮ ਕਰਮ ਦੀ ਸ਼ਿਕਾਇਤ ਰਾਜੇ ਪਾਸ ਆ ਕੇ ਕੀਤੀ ਏ, ਰਾਜਾ ਕੀ ਹੁਕਮ ਦਿੰਦਾ ਆਪਣੀਆਂ ਫੌਜਾਂ ਨੂੰ, ਉਸ ਬ੍ਰਾਹਮਣ ਨਾਲ ਕੀ ਬੀਤਦਾ ਕੀ ਹੁੰਦਾ ਔਰ ਕਿਸ ਤਰ੍ਹਾਂ ਕਲਕੀ ਅਵਤਾਰ ਪ੍ਰਗਟ ਹੁੰਦੇ ਨੇ, ਕੱਲ ਦੇ ਵਿਚਾਰ ਅੰਦਰ ਅਸੀਂ ਸਰਵਣ ਕਰ ਸਕਾਂਗੇ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਕਰਦਾ ਹਾਂ। ਵਿਚਾਰ ਕਰ
ਨਹੀਂ ਲੋਕ ਤਰਾਸ ਬੁਲੇ ਪਤਾਰ,
ਸਭ ਕੁੜੀ ਨਾਰ ਚਿੱਤ ਰੋਸ ਠਾਨ, ਸੰਭਲਨ ਰੇਸ ਤਨ ਕਹੀ ਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਉਹ ਜੰਤ ਦੇਵ ਕੀਨਾ ਦੀਨੋ ਦਿਖਾਏ ਤੇ ਗਾਹ ਕੂਪ ਕਰ ਸੁਧਰ ਰਾਏ ਗਹਿ ਤਾਹ ਅਦਕ ਦੀਨੀ ਸਜਾਏ ਕਹਿ ਹੰਤ ਤੋਹੇ ਕਹਿ ਜਪ ਨਮਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਾਹਿਬੇ ਕਮਾਲ ਸਾਹਿਬੇ ਜਮਾਲ ਪੀਰਾਨ ਪੀਰ ਮੀਰਾਨ ਮੀਰ ਸਰਵਰੇ ਕਾਇਨਾਤ ਕੁਲ ਆਲਮ ਦੇ ਸੁਲਤਾਨ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਿਮਰਤ ਸਾਹਿਬ ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਵਿਰਾਜਮਾਨ ਹੋ ਕੇ ਆਪ ਜੀ ਨੇ ਅੰਮ੍ਰਿਤ ਬਾਣੀ ਇਲਾਹੀ ਬਾਣੀ ਦਰਗਾਹੀ ਬਾਣੀ ਸਚਖੰਡੀ ਬਾਣੀ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਖਸ਼ੀ ਹੋਈ ਅੰਮ੍ਰਿਤ ਬਾਣੀ ਦਾ ਅੰਮ੍ਰਿਤ ਕੀਰਤਨ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਅਮਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਨ ਕਰਕੇ ਆਨੰਦ ਮਾਣਿਆ ਹੈ। ਅਕਾਲ ਪੁਰਖ ਵਾਹਿਗੁਰੂ ਜੀ ਇਸ ਸੰਸਾਰ ਦੀ ਰਚਨਾ ਕਰਨ ਹਾਰ ਹਨ। ਇਸ ਸੰਸਾਰ ਦੀ ਪ੍ਰਤਪਾਲਾ ਕਰਨ ਹਾਰ ਹਨ। ਇਸ ਸੰਸਾਰ ਨੂੰ ਸਿਰਜਨ ਅਤੇ ਫਿਰ ਸਵਾਰਨ ਹਾਰ ਹਨ। ਉਹਨਾਂ ਨੇ ਸੰਸਾਰ ਦੀ ਰਚਨਾ ਕਿਸ ਤਰ੍ਹਾਂ ਕੀਤੀ ਹੈ, ਸੰਸਾਰ ਦੇ ਜੀਵ ਕਿਸ ਤਰ੍ਹਾਂ ਦੇ ਹਨ, ਕਿਸ ਪ੍ਰਕਾਰ ਵਰਤਦੇ ਹਨ, ਜੀਵਾਂ ਨੇ ਕੀ ਕੁਝ ਕਰਨਾ ਹੈ, ਇਹ ਸਿਰਫ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੀ ਮੁੱਠ ਵਿੱਚ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਇਹਨਾਂ ਵਿਚਾਰਾਂ ਨੂੰ ਜਾਣਦੇ ਹਨ। ਸੰਸਾਰ ਦੀ ਰਚਨਾ ਕਦੋਂ ਹੋਈ, ਸੰਸਾਰ ਦੀ ਰਚਨਾ ਕਿਸ ਤਰ੍ਹਾਂ ਹੋਈ, ਸੰਸਾਰ ਦੀ ਰਚਨਾ ਕਦੋਂ ਨਾਸ਼ ਹੋਵੇਗੀ, ਇਹਦੇ ਜਵਾਬ ਵਿੱਚ ਗੁਰੂ ਪਰਮੇਸ਼ਵਰ ਜੀ ਨੇ ਸਮਝਾਇਆ ਸੀ, ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ। ਜਪ ਸਾਹਿਬ ਆਪੇ ਜਾਣਨ ਵਾਲਾ, ਘੱਟ ਘੱਟ ਦੀ ਪਹਿਚਾਨਣ ਵਾਲਾ, ਤ੍ਰਿਕਾਲਗ ਦਰਸ਼ੀ, ਤਿੰਨਾਂ ਕਾਲਾਂ ਦੇ ਗਿਆਤੇ ਦਸ਼ਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੱਜ ਤੋਂ 300 ਸਾਲ ਪਹਿਲਾਂ ਜਦੋਂ ਉਹ ਖੁਦ ਪੰਜਾਬ ਦੀ ਧਰਤੀ ਤੇ ਧਰਮ ਦੇ ਵਿਰੋਧੀਆਂ ਪ੍ਰਭੂ ਦੇ ਪਿਆਰਿਆਂ ਨੂੰ ਕਸ਼ਟ ਦੇਣ ਵਾਲਿਆਂ, ਜ਼ੁਲਮ ਤੇ ਬੇਇਨਸਾਫੀ ਕਰਨ ਵਾਲਿਆਂ ਨਾਲ ਉਹ ਖੁਦ ਜੂਝ ਰਹੇ ਸਨ। ਉਸ ਸਮੇਂ ਆਪ ਜੀ ਨੂੰ ਪਤਾ ਸੀ ਜੋ ਕੁਝ ਹੋਣ ਵਾਲਾ ਹੈ, ਜੋ ਕੁਝ ਹੋਣਾ ਹੈ, ਫਿਰ ਵੀ ਆਪ ਜੀ ਨੇ ਆਪਣੀ ਕਲਮ ਨਾਲ ਜਿਸ ਸਮੇਂ ਦੇ ਦਰਮਿਆਨ ਅਸੀਂ ਗੁਜ਼ਰ ਰਹੇ ਹਾਂ, ਜਿਹੜਾ ਸਮਾਂ ਅਜੇ ਹੋਰ ਆਉਣਾ ਹੈ, ਜਿਸ ਵਿਅਕਤੀ ਨੇ ਅਜੇ ਸੰਸਾਰ ਤੇ ਕਦਮ ਵੀ ਨਹੀਂ ਸਨ ਰੱਖੇ ਤੇ ਜਿਸ ਦੇ ਆਉਣ ਦੇ ਅਜੇ ਹਾਲਾਤ ਵੀ ਨਹੀਂ ਸਨ ਬਣੇ, ਉਸ ਦੀ ਜੀਵਨ ਕਥਾ ਦਾ ਵਰਣਨ ਕਰਦਿਆਂ ਹੋਇਆਂ ਇਹ ਲਿਖਿਆ ਹੈ, ਜੀਵਨ ਦੀਆਂ ਸਾਂਝਾਂ ਮਾਂ ਤੇ ਬਾਪ ਦੀਆਂ ਟੁੱਟ ਜਾਣਗੀਆਂ, ਜ਼ਿੰਦਗੀ ਦੀਆਂ ਸਾਂਝਾਂ ਭੈਣਾਂ ਤੇ ਭਰਾਵਾਂ ਦੀਆਂ ਸਮਾਪਤ ਹੋ ਜਾਣਗੀਆਂ, ਜ਼ਿੰਦਗੀ ਦੀ ਸਾਂਝ ਰਿਸ਼ਤੇਦਾਰੀ ਸਭ ਸਮਾਪਤ ਹੋ ਜਾਵੇਗੀ। ਫਿਰ ਜ਼ਿੰਦਗੀ ਪਤੀ ਤੇ ਪਤਨੀ ਦੇ ਦਰਮਿਆਨ ਧਰਮ ਦੀਆਂ ਸਾਰੀਆਂ ਕਦਰੋਂ ਤੇ ਕੀਮਤਾਂ ਸਮਾਪਤ ਹੋ ਜਾਣਗੀਆਂ। ਇਸਤਰੀ ਪੁਰਖ ਹੈ ਖੱਟੇ ਐ ਭਾਉ, ਭਾਵੇਂ ਆਵੋ ਭਾਵੇਂ ਜਾਓ, ਸਾਸਤ ਬੇਦ ਨਾ ਮਾਨੇ ਕੋਹੇ, ਆਪੋ ਆਪੇ ਪੂਜਾ ਹੋਏ। ਰਾਮਕਲੀ ਕੀ ਵਾਰ ਮਹੱਲਾ ਪਹਿਲਾ ਪਹਿਲੀ ਵਾਰ। ਇੱਥੇ ਵੀ ਗੁਰੂ ਪਰਮੇਸ਼ਵਰ ਜੀ ਨੇ ਆਉਣ ਵਾਲੇ ਸਮੇਂ ਦੇ ਸੰਬੰਧ ਵਿੱਚ ਸਾਨੂੰ ਸਾਵਧਾਨ ਕੀਤਾ ਕਿ ਵਕਤ ਆਵੇਗਾ ਜਿਸ ਮੌਕੇ ਤੇ ਕੋਈ ਧਰਮ ਗ੍ਰੰਥਾਂ ਦੀ ਮਾਨਤਾ ਨਹੀਂ ਕਰੇਗਾ, ਨਾ ਕੋਈ ਸ਼ਾਸਤਰ ਨੂੰ ਮੰਨੇਗਾ, ਨਾ ਕੋਈ ਵੇਦ ਨੂੰ ਮੰਨੇਗਾ, ਨਾ ਕੋਈ ਗੁਰੂ ਦਾ ਸਤਿਕਾਰ ਕਰੇਗਾ, ਨਾ ਆਪਣੇ ਤੋਂ ਵੱਡੇ ਬਜ਼ੁਰਗਾਂ ਦੀ ਕੋਈ ਇੱਜ਼ਤ ਕਰੇਗਾ। ਇਹ ਚੀਜ਼ਾਂ ਦਸਮ ਗ੍ਰੰਥ ਜੀ ਅੰਦਰ ਦਸ਼ਮੇਸ਼ ਪਿਤਾ ਜੀ ਨੇ ਵੀ ਵਰਣਨ ਕੀਤੀਆਂ ਹਨ, ਅਸਾਂ ਸੁਣੀਆਂ ਨੇ। ਹਾਂ, ਜਦੋਂ ਇਹ ਹਾਲਾਤ ਹੋਣਗੇ ਤੇ ਫਿਰ ਧਰਤੀ ਦੇ ਭਾਗ ਜਾਗਣਗੇ। ਪਲ ਭਾਗ ਭਇਆ ਇਹ ਸੰਭਲ ਕੇ, ਹਰ ਜੂ ਹਰ ਮੰਦਰ ਆਵਹਿਗੇ। ਤੇ ਉਹ ਕਿਸ ਤਰ੍ਹਾਂ ਆਉਣਗੇ, ਇਸ ਸੰਬੰਧ ਵਿੱਚ ਦਸ਼ਮੇਸ਼ ਪਿਤਾ ਜੀ ਨੇ ਕੱਲ ਦੇ ਵਿਚਾਰ ਅੰਦਰ ਦਰਸਾਇਆ ਸੀ ਕਿ ਇੱਕ ਵਿਸ਼ਨੂੰ ਯਾਸ਼ਨਾਮੇ ਬ੍ਰਾਹਮਣ ਨੇ ਦੇਵੀ ਦੀ ਆਰਾਧਨਾ ਕੀਤੀ ਹੈ। ਅਣਗਿਣਤ ਦੁਨੀਆਂ ਵਿੱਚੋਂ ਸ਼ਾਇਦ ਉਹ ਵਿਰਲੇ ਬੰਦਿਆਂ ਵਿੱਚੋਂ ਹੈ ਜੋ ਲੋਕ ਛਿਪ ਕੇ ਆਪਣੇ ਦੇਵਤੇ ਦੀ ਆਰਾਧਨਾ ਕਰਦਾ ਹੈ। ਜਿਹ ਹਣਿਓ ਰੋਸ ਰਣ ਬਾਸਵਾਰ ਕਹਿੰਦੇ ਨੇ, ਉਸ ਦੇਵੀ ਦੀ ਆਰਾਧਨਾ ਇਹ ਵਿਸ਼ਨੂੰ ਯਾਸ ਬ੍ਰਾਹਮਣ ਕਰ ਰਿਹਾ ਹੈ, ਜਿਸ ਦੇਵੀ ਨੇ ਮੈਦਾਨੀ ਜੰਗ ਵਿੱਚ ਗੁੱਸੇ ਦੇ ਨਾਲ ਬਾਸਵਾਰ ਇੰਦਰ ਨੂੰ ਵੀ ਨਾਸ਼ ਕਰ ਦਿੱਤਾ, ਇੰਦਰ ਨੂੰ ਵੀ ਸ਼ਿਕਸਤ ਦੇ ਦਿੱਤੀ। ਕਿਉਂਕਿ ਬਾਸਵ ਸ਼ਬਦ ਦਸ਼ਮੇਸ਼ ਪਿਤਾ ਜੀ ਨੇ ਇੰਦਰ ਦੇ ਸੰਬੰਧ ਵਿੱਚ ਹੀ ਦਸਮ ਗ੍ਰੰਥ ਅੰਦਰ ਵਰਣਨ ਕੀਤਾ ਹੈ। ਕਹਿੰਦੇ ਨੇ, ਜਿਸ ਦੇਵੀ ਨੇ ਮੈਦਾਨੀ ਜੰਗ ਵਿੱਚ ਗੁੱਸੇ ਨਾਲ ਬਾਸਵਾਰ ਇੰਦਰ ਨੂੰ ਵੀ ਹਰਾ ਦਿੱਤਾ, ਨਾਸ਼ ਕਰ ਦਿੱਤਾ, ਐਸੀ ਮਹਾਂਸ਼ਕਤੀ ਦੀ ਇਹ ਪੰਡਿਤ ਆਰਾਧਨਾ ਕਰਦਾ ਹੈ। ਪਤਨੀ ਨੇ ਰੋਕਿਆ, ਸਮਝਾਇਆ ਹੈ, ਬੁਝਾਇਆ ਹੈ, ਕਿਉਂਕਿ ਸੁਭਾਵਕ ਹੀ ਹੈ ਜਿਸ ਇਸਤਰੀ ਦੇ ਖਿਆਲਾਤ, ਜਿਸ ਇਸਤਰੀ ਦੇ ਵਿਚਾਰ ਐਸ਼ੋ ਇਸ਼ਰਤ ਵਾਲੇ ਹੋਣਗੇ, ਉਹ ਕਦੇ ਵੀ ਆਪਣੇ ਪਤੀ ਨੂੰ ਧਰਮ ਦੀ ਪ੍ਰੇਰਣਾ ਨਹੀਂ ਦੇ ਸਕੇਗੀ। ਤੇ ਜਿਸ ਪਤਨੀ ਦੇ ਧਾਰਮਿਕ ਖਿਆਲ ਹੋਣਗੇ, ਉਹ ਆਪਣੇ ਪਤੀ ਨੂੰ ਦੂਸਰੇ ਖਿਆਲਾਂ ਤੇ ਸੰਸਕਾਰਾਂ ਵੱਲੋਂ ਰੋਕ ਕੇ ਚੰਗੇ ਰਾਹ ਪਾ ਦੇਵੇਗੀ, ਵਾਹਿਗੁਰੂ ਦੇ ਮਾਰਗ ਤੋਰ ਕੇ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨ ਕਮਲਾਂ ਨਾਲ ਜੋੜ ਦੇਵੇਗੀ। ਇਹੋ ਹੀ ਇਸਤਰੀ ਦੀ ਮਹਾਨਤਾ ਹੈ। ਤੇ ਇਸੇ ਮੁਤਲਕ ਹੀ ਹਜ਼ੂਰ ਨੇ ਫਰਮਾਇਆ ਹੈ, ਭੰਡ ਹੋਵੇ ਬੰਧਾਨ। ਇਸਤਰੀ ਤੇ ਉਹ ਬੰਧਾਨ ਬੰਧਨ ਹੈ, ਉਹ ਦੀਵਾਰ ਹੈ, ਉਹ ਬੰਧ ਹੈ ਜਿਹੜਾ ਮਨੁੱਖ ਦੀ ਜ਼ਿੰਦਗੀ ਦੀ ਪਵਿੱਤਰਤਾ ਨੂੰ ਰੁੜਨ ਨਹੀਂ ਦਿੰਦਾ। ਪਰ ਇੱਥੇ ਜਿਸ ਖਿਆਲ ਦੀ ਇਹ ਬ੍ਰਾਹਮਣ ਦੀ ਵਿਸ਼ਨੂੰ ਯਾਸ ਬ੍ਰਾਹਮਣ ਦੀ ਸਪਤਨੀ ਹੈ, ਉਹਨੇ ਰੋਕਿਆ ਹੈ, ਤਾੜਨਾ ਵੀ ਕੀਤੀ ਹੈ। ਪਰ ਜਿਸ ਵੇਲੇ ਪਤੀ ਵਿਸ਼ਨੂੰ ਯਾਸ ਬ੍ਰਾਹਮਣ ਰੁਕਿਆ ਨਹੀਂ, ਆਪਣੇ ਦੇਵ ਦੀ ਪੂਜਾ ਕਰਨ ਤੋਂ ਉਹ ਮੁੜਿਆ ਨਹੀਂ, ਉਸ ਮੌਕੇ ਤੇ ਉਹ ਵਿਸ਼ਨੂੰ ਯਾਸ ਬ੍ਰਾਹਮਣ ਦੀ ਪਤਨੀ ਕਿਸ ਤਰੀਕੇ ਨਾਲ ਅੱਗ ਬਬੂਲਾ ਹੋ ਉੱਠਦੀ ਹੈ,